ਸ੍ਰੀ ਪਾਤਸ਼ਾਹ ਜੀ ਮਹਾਰਾਜ ਉਹਨਾਂ ਦਾ ਪਾਵਨ ਪਵਿੱਤਰ ਜੀਵਨ ਔਰ ਹਜ਼ੂਰ ਕਿਰਪਾਲੂ ਜੀ ਦੇ ਉਚਾਰਨ ਕੀਤੇ ਹੋਏ 63 ਸ਼ਲੋਕਾਂ ਵਿੱਚੋਂ ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਪਿਛਲੇ 2 ਦਿਨ ਕੀਤੀ ਹੈ। ਫਿਰ ਉਸ ਪਵਿੱਤਰ ਸ਼ਲੋਕ ਦਾ ਪਾਠ ਆਪਾਂ ਕਰ ਲਈਏ ਜਿਸ ਪਿਆਰੇ ਸਿਉ ਨਿਹੋਂ ਤਿਸ ਆਗੈ ਮਰ ਚਲੀਐ ਤ੍ਰਿਵ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਇਸ ਤੋਂ ਅੱਗੇ ਜੋ ਸ਼ਲੋਕ ਹੈ ਉਹ ਇਹ ਹੈ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਪਹਿਲੇ ਸ਼ਲੋਕ ਦਾ ਭਾਵ ਹੀ ਇਹ ਹੈ ਧੰਨ ਗੁਰੂ ਅੰਗਦ ਸਾਹਿਬ ਉਹ ਕਹਿ ਰਹੇ ਨੇ ਜਿਸ ਨਾਲ ਨੇਕ ਹੋਵੇ ਉਸ ਤੋਂ ਆਪਣੇ ਆਪ ਨੂੰ ਫਿਦਾ ਕਰ ਦੇ ਕੁਰਬਾਨ ਕਰ ਦੇ ਪਿਆਰੇ ਤੋਂ ਬਿਨਾਂ ਜ਼ਿੰਦਗੀ ਦੇ ਦਿਨ ਬਤੀਤ ਕਰਨੇ ਸੰਸਾਰ ਤੇ ਰਹਿਣਾ ਤਿਰਕਾਰ ਜੋ ਹੈ। ਤੇ ਅਗਲੇ ਸ਼ਲੋਕ ਵਿੱਚ ਕਿਰਪਾ ਕੀਤੀ ਉਹਨੇ ਕਹਿਣ ਲੱਗੇ ਜਿਹੜਾ ਸਿਰ ਮਾਲਕ ਦੇ ਚਰਨਾਂ ਵਿੱਚ ਨਹੀਂ ਚੁੱਕਿਆ ਉਸ ਸਿਰ ਨੂੰ ਤੂੰ ਡਾਰ ਦਾ ਅਰਥ ਕੱਟ ਦੇ। ਤੇ ਕਹਿੰਦੇ ਜਿਸ ਸਰੀਰ ਪਿੰਜਰੇ ਵਿੱਚ ਬੰਦੇ ਨੇ 36 ਪ੍ਰਕਾਰ ਦੇ ਭੋਜਨ ਪਾਏ ਦੁਨੀਆਂ ਦੇ ਪਦਾਰਥ ਭੋਗੇ ਨੇ ਪਰ ਜੇ ਇਸ ਸਰੀਰ ਪਿੰਜਰੇ ਵਿੱਚ ਪਿਆਰੇ ਨੂੰ ਮਿਲਣ ਦੀ ਤੜਪ ਨਹੀਂ ਬਿਰਹਾ ਨਹੀਂ ਬੈਰਾਗ ਨਹੀਂ ਤੇ ਇਸ ਪਿੰਜਰ ਨੂੰ ਅੱਗ ਵਿੱਚ ਰੱਖ ਕੇ ਖੂਹ ਕਿਉਂ ਨਹੀਂ ਦੇ। ਆਓ ਉਸੇ ਪ੍ਰਕਰਨ ਨੂੰ ਆਪਾਂ ਅੱਜ ਅੱਗੇ ਤੋਰਨਾ ਹੈ। ਪਹਿਲੇ ਸ਼ਲੋਕ ਦੀ ਅੱਜ ਸੰਪੂਰਨਤਾ ਕਰਾਂਗੇ ਉਸ ਤੋਂ ਅਗਲਾ ਵਚਨ ਗੁਰੂ ਕਿਰਪਾ ਕਰਨ ਜੇ ਪ੍ਰਕਰਨ ਵਿੱਚ ਆਇਆ ਤੇ ਵਾਚਾਂਗੇ। ਕਰੋ ਕਿਰਪਾਲਤਾ ਸਾਧ ਸੰਗਤ ਜੀ ਆਪਣੇ ਖਿਆਲਾਂ ਨੂੰ ਆਪਣੇ ਮਨ ਵਿੱਚ ਉੱਠ ਰਹੇ ਫੁਰਨਿਆਂ ਨੂੰ ਰੋਕ ਕੇ ਗੁਰੂ ਸ਼ਬਦ ਦੀ ਵਿਚਾਰ ਵਿੱਚ ਇਸ ਅਮੋੜ ਮਨ ਨੂੰ ਮੋੜ ਕੇ ਸ਼ਬਦ ਵਿਚਾਰ ਵਿੱਚ ਜੁੜਨ ਦਾ ਯਤਨ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਸਮੂਹ ਸਾਧ ਸੰਗਤ ਬਖਸ਼ੋ ਅਸੀਸ ਕੋਈ ਵੀ ਰਸਨਾ ਹਜ਼ੂਰ ਦੀ ਬਖਸ਼ੀ ਹੋਈ ਫਤਿਹ ਤੋਂ ਵਾਂਝੀ ਨਾ ਰਹੇ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹਿਬ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਸ਼ਲੋਕ ਨੂੰ 2 ਦਿਨ ਤੋਂ ਅਸੀਂ ਗੁਰਬਾਣੀ ਪ੍ਰਮਾਣ ਗੁਰੂ ਕੇ ਇਤਿਹਾਸ ਔਰ ਅਨੇਕਾਂ ਉਦਾਹਰਣਾਂ ਹੋਰ ਸਾਹਿਤ ਵਿੱਚੋਂ ਲੈ ਕੇ ਇਹ ਗੱਲ ਸਮਝਣ ਦਾ ਯਤਨ ਕਰ ਰਹੇ ਹਾਂ ਕਿ ਜੇ ਮਾਲਕ ਨਾਲ ਅੰਦਰੋਂ ਪਿਆਰ ਹੋਵੇ ਤੇ ਉਸ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇ। ਕਈ ਵਾਰੀ ਮਨੁੱਖ ਦੇ ਮਨ ਵਿੱਚ ਇੱਕ ਖਿਆਲ ਉਪਜਦਾ ਹੈ ਆਪਾਂ ਸੋਚਾਂਗੇ ਵੀ ਰੋਜ਼ ਇਹ ਪ੍ਰਮਾਣ ਇਹ ਵਚਨ ਆਪਾਂ ਸੁਣਾਈ ਜਾਂਦੇ ਹਾਂ ਕਿ ਜਿਸ ਪਿਆਰੇ ਨਾਲ ਪਿਆਰ ਹੋਵੇ ਉਸ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਚਾਹੀਦਾ ਹੈ ਤੇ ਮਨ ਵਿੱਚ ਇੱਕ ਫੁਰਨਾ ਉੱਠੇਗਾ ਆਖਿਰ ਜਿਹਨੂੰ ਪਿਆਰ ਕਰਦੇ ਹਾਂ ਕਿ ਉਹ ਵੀ ਸਾਨੂੰ ਪਿਆਰ ਕਰਦਾ ਹੈ ਕਿ ਨਹੀਂ। ਆਪਾਂ ਤਾਂ ਆਪਣੇ ਆਪ ਨੂੰ ਕੁਰਬਾਨ ਕਰ ਦਈਏ ਤੇ ਕੀ ਉਹ ਮਾਲਕ ਵੀ ਸਾਨੂੰ ਪਿਆਰ ਕਰਦਾ ਹੈ। ਇਸ ਸੰਬੰਧੀ ਇੱਕ ਵਿਚਾਰ ਜ਼ਰੂਰ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਦੁਨੀਆਂ ਵਿੱਚ ਪਿਆਰ ਇਹਦੀ ਪਰਿਭਾਸ਼ਾ ਵਿਦਵਾਨਾਂ ਨੇ ਬਿਰਖ ਸ਼ਬਦਾਂ ਲਈ ਕੀਤੀ ਹੈ ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਸਿੱਖੀ ਦੇ ਮਹਾਨ ਵਿਦਵਾਨ ਤੇ ਆਪ ਜੀ ਨੂੰ ਗਿਆਤ ਹੋਵੇ ਕਿ ਭਾਈ ਗੁਰਦਾਸ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਮਾਮਾ ਜੀ ਲੱਗਦੇ ਰਿਸ਼ਤੇਦਾਰੀ ਕਰਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਭਤੀਜੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ। ਇਉਂ ਕਹਿ ਲਵੋ ਕਿ ਸਾਡੇ ਸਤਿਕਾਰਯੋਗ ਗੁਰੂ ਅਰਜੁਨ ਦੇਵ ਜੀ ਦੇ ਮਾਤਾ ਬੀਬੀ ਭਾਨੀ ਜੀ ਉਹਨਾਂ ਦੇ ਚਾਚੇ ਦੇ ਪੁੱਤਰ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ। ਉਹਨਾਂ ਨੇ ਸਿੱਖੀ ਦੀ ਜਦੋਂ ਵਿਆਖਿਆ ਕੀਤੀ ਤੇ ਕੇਵਲ ਉਹਨਾਂ ਨੇ ਕਲਮ ਚਲਾ ਕੇ ਵਿਆਖਿਆ ਨਹੀਂ ਕੀਤੀ, ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਵਿਆਖਿਆ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਅਮਲੀ ਤੌਰ ਤੇ ਸਿੱਖੀ ਨੂੰ ਕਮਾਇਆ ਵੀ ਹੈ। ਕਹਿਣਾ ਲਿਖਣਾ ਇਹ ਬੜੀ ਚੰਗੀ ਗੱਲ ਹੈ, ਪਰ ਜੋ ਕਹਿਣਾ ਜੋ ਲਿਖਣਾ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਲੈਣਾ ਜਾਂ ਕਮਾ ਕੇ ਸ਼ਬਦ ਲਿਖਣੇ, ਗੁਰਮੁਖੋ ਇਹਦਾ ਕੋਈ ਨਹੀਂ ਮੁਕਾਬਲਾ। ਆਪ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਇਸ ਬੇਨਤੀ ਕਰਕੇ ਮੈਂ ਅੱਗੇ ਤੁਰਨਾ। ਅਸੀਂ 15 ਭਗਤ ਸਾਹਿਬਾਨਾਂ ਦੇ ਦਰਸ਼ਨ ਕਰਦੇ ਹਾਂ, ਇਹਨਾਂ ਵਿੱਚ ਉਹ ਵੀ ਭਗਤ ਨਹੀਂ ਜਿਨ੍ਹਾਂ ਦਾ ਕਿੱਤਾ ਸੰਸਾਰ ਦੀ ਨਜ਼ਰ ਵਿੱਚ ਬੜਾ ਨੀਵਾਂ ਹੈ। ਬੇਨਤੀ ਕਰਾਂ, ਕਿੱਤਾ ਕੋਈ ਵੀ ਮਾੜਾ ਨਹੀਂ, ਪਰ ਸ਼ਰਤ ਕੇ ਉਸ ਕਿੱਤੇ ਵਿੱਚੋਂ ਵੀ ਧਰਮ ਦੀ ਸੁਗੰਧੀ ਆਉਂਦੀ ਹੋਵੇ, ਉਸ ਕਿੱਤੇ ਨੂੰ ਕਰਕੇ ਵੀ ਧਰਮ ਚੇਤੇ ਆਵੇ। ਭਾਵੇਂ ਬਾਬਾ ਰਵਿਦਾਸ ਜੀ ਮਰੇ ਹੋਏ ਪਸ਼ੂ ਧੋਂਦੇ ਨੇ, ਕੇਵਲ ਮਰੇ ਹੋਏ ਪਸ਼ੂ ਨਹੀਂ ਧੋਂਦੇ, ਉਹ ਮਰੇ ਹੋਏ ਪਸ਼ੂਆਂ ਦਾ ਚਮੜਾ ਉਤਾਰ ਕੇ ਉਸ ਚਮੜੇ ਨੂੰ ਸੁਕਾ ਕੇ ਬਣਾ ਕੇ ਲੋਕਾਂ ਦੀਆਂ ਜੁੱਤੀਆਂ ਵੀ ਕੱਢਦੇ ਨੇ। ਪਰ ਗੁਰਮੁਖੋ ਲੋਕਾਂ ਦੇ ਜੋੜੇ ਗੰਢਣ ਵਾਲੇ ਮਰੇ ਪਸ਼ੂ ਧੋਣ ਵਾਲੇ, ਕਦੀ ਉਹਨਾਂ ਦੇ ਅੰਮ੍ਰਿਤ ਬਚਨ ਪੜ੍ਹ ਕੇ ਦੇਖੋ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 40 ਸ਼ਬਦ ਨੇ ਭਗਤ ਰਵਿਦਾਸ ਜੀ ਦੇ। ਮੈਂ ਕਹਿੰਦਾ ਇੰਨੀ ਕਿਰਪਾ ਕਿ ਜਿੱਦਣ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ ਤੇ 4 ਭਗਤ ਲਾਹੌਰ ਤੋਂ ਆਏ ਸਨ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਚਲਦੀ ਵੀ ਬੜੀ ਸੀ, ਚਾਰਾਂ ਨੇ ਤਰਲੇ ਲਏ ਸਨ ਕਿ ਸਾਡਾ ਇੱਕ ਅੱਖਰ ਕੁਝ ਸ਼ਬਦ ਹੀ ਦਰਜ ਕਰ ਦਿਓ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕਿਹਾ ਬਿਲਕੁਲ ਨਹੀਂ, ਇਹ ਤਾਂ ਉਹਨਾਂ ਦੇ ਬਚਨ ਨੇ ਜਿਹੜੇ ਆਤਮਾ ਪਰਮਾਤਮਾ ਇੱਕ ਕਰਕੇ ਜਿਉਂਦੇ ਜੀ ਲੋਕ ਮਨੁੱਖ ਕਹਿੰਦੇ ਸਨ ਪਰ ਹਕੀਕਤ ਵਿੱਚ ਉਹ ਰੱਬ ਦਾ ਰੂਪ ਸਨ, ਉਹ ਪਰਮਾਤਮਾ ਦਾ ਰੂਪ ਨੇ। ਉਹਨਾਂ ਚਾਰਾਂ ਦਾ ਇੱਕ ਬਚਨ ਦਰਜ ਨਹੀਂ ਕੀਤਾ। ਦੂਸਰੀ ਬੇਨਤੀ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਦਾ ਇੱਕ ਕਾਰਨ ਇਹ ਵੀ ਸੀ ਕਿ ਜਹਾਂਗੀਰ ਸੋਚਦਾ ਸੀ ਕਿ ਜੋ ਗ੍ਰੰਥ ਤੁਸੀਂ ਤਿਆਰ ਕੀਤਾ ਹੈ ਸਾਡੀ ਮਰਜ਼ੀ ਦੇ ਕੋਈ ਸ਼ਬਦ ਵਿੱਚ ਲਿਖ ਦਿੱਤੇ ਜਾਣ, ਪਰ ਮੇਰੇ ਅਚੁੱਕ ਬੇਪਰਵਾਹ ਅਡੋਲ ਸੁਮੇਰ ਦੀ ਤਰ੍ਹਾਂ, ਗੰਭੀਰ ਸਮੁੰਦਰ ਦੀ ਤਰ੍ਹਾਂ, ਅਜਰ ਰੁੱਖਾਂ ਦੀ ਤਰ੍ਹਾਂ, ਧਰਤੀ ਦੀ ਤਰ੍ਹਾਂ ਧੀਰਜ ਰੱਖਣ ਵਾਲੇ ਧੰਨ ਗੁਰੂ ਅਰਜਨ ਸਾਹਿਬ ਨੇ ਤੱਤੀ ਤਵੀ ਤੇ ਬਹਿਣਾ ਪ੍ਰਵਾਨ ਕਰ ਲਿਆ, ਪਰ ਬਾਦਸ਼ਾਹ ਦੇ ਹੁਕਮ ਦੇ ਸਾਹਮਣੇ ਡਰ ਕੇ ਗੁਰੂ ਗ੍ਰੰਥ ਸਾਹਿਬ ਚ ਇੱਕ ਅੱਖਰ ਵੀ ਉਹਦੀ ਮਰਜ਼ੀ ਦਾ ਨਹੀਂ ਪਾਇਆ। ਇਹਦਾ ਮਤਲਬ ਇੰਨੇ ਸਮਰੱਥ ਸਤਿਗੁਰੂ ਗੁਰੂ ਅਰਜਨ ਦੇ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ ਉਸ ਸ਼ਬਦ ਵੱਲ ਥੋੜੇ ਜਿਹਾ ਅੱਗੇ ਤੁਰਾਂ। ਦੇਖੋ ਗੁਰੂ ਗ੍ਰੰਥ ਸਾਹਿਬ ਚ ਭਗਤਾਂ ਦੇ ਬਚਨ ਨੇ, ਰਵਿਦਾਸ ਜੀ ਦੀ ਕਿਰਤ ਕੀ ਹੈ, ਮਰੇ ਹੋਏ ਪਸ਼ੂਆਂ ਨੂੰ ਢੋਣਾ। ਤੇ ਬੇਨਤੀ ਕਰਾਂ ਕਿ ਜਦੋਂ ਕਿਤੇ ਮਾਲਕ ਮਿਹਰ ਕਰੇ ਇਹਦੇ ਵਿੱਚ ਉਹ ਬਾਣੀ ਨਹੀਂ ਕਿ ਜੇ ਉਹਨਾਂ ਨੇ ਪਹਿਲਾਂ ਕਿਹਾ ਹੋਵੇ ਤੇ ਬਾਅਦ ਵਿੱਚ ਕਮਾਇਆ ਹੋਵੇ। ਸੱਚ ਜਾਣੋ ਉਹਨਾਂ ਕਮਾਈਆਂ ਬਾਅਦ ਵਿੱਚ ਕੀਤੀਆਂ ਨੇ ਤੇ ਬਾਣੀ ਕਮਾਈਆਂ ਪਹਿਲਾਂ ਕੀਤੀਆਂ ਨੇ ਤੇ ਬਾਣੀ ਬਾਅਦ ਵਿੱਚ ਉਚਾਰਨ ਕੀਤੀ ਹੈ। ਪਹਿਲਾਂ ਕਮਾਈ ਹੈ, ਬਾਣੀ ਬਾਅਦ ਵਿੱਚ ਉਚਾਰਨ ਕਰਦੇ ਨੇ। ਭਗਤ ਰਵਿਦਾਸ ਜੀ ਦੇ ਸੰਬੰਧੀ ਭਾਈ ਗੁਰਦਾਸ ਜੀ ਉਹਨਾਂ ਨੇ ਇੱਕ ਸ਼ਬਦ ਕਹੇ ਆਉਣਾ ਉਸੇ ਸ਼ਲੋਕ ਦੇ ਵਿੱਚ ਜਿਸ ਪਿਆਰੇ ਸੋਦਿਓ, ਤੇ ਮੈਂ ਇੱਕ ਖਿੰਡ ਵਿੱਚ ਨਿਕਲਿਆ ਆਪਣੇ ਵਿਸ਼ੇ ਤੋਂ। ਭਾਈ ਸਾਹਿਬ ਗੁਰਦਾਸ ਜੀ ਦਾ ਇੱਕ ਬਚਨ ਹੈ, ਭਗਤ ਭਗਤ ਜਗ ਬਚਿਆ ਚੌ ਚੱਕਾਂ ਦੇ ਵਿੱਚ ਚਮਰੇਟਾ। ਭਾਈ ਗੁਰਦਾਸ ਜੀ ਦੀ ਵਾਰ ਹੈ, ਕਹਿੰਦੇ ਨੇ ਭਗਤ ਭਗਤ ਕਰਕੇ ਚੌ ਚੱਕਾਂ ਦੇ ਵਿੱਚ ਹਰ ਪਾਸੇ ਬਾਬੇ ਰਵਿਦਾਸ ਜੀ ਦੀ ਜੈ ਜੈਕਾਰ ਹੋ ਗਈ। ਭਾਵੇਂ ਉਹ ਮਰੇ ਹੋਏ ਪਸ਼ੂ ਧੋਂਦੇ ਨੇ, ਕਹਿੰਦੇ ਅੱਜ ਉਹ ਜਦੋਂ ਗਿਆਨ ਦੀ ਧਿਆਨ ਦੀ ਸਿਮਰਨ ਦੀ ਨਾਮ ਗੱਲ ਦੀ ਗੱਲ ਕਰਦੇ ਨੇ ਤੇ 4 ਵਰਨਾਂ ਦੇ ਲੋਕ ਆ ਕੇ ਰਵਿਦਾਸ ਜੀ ਦੇ ਸਾਹਮਣੇ ਨਮਸਕਾਰ ਕਰਦੇ। ਭਗਤ ਭਗਤ ਜਗ ਬਚਿਆ ਚੌ ਚੱਕਾਂ ਦੇ ਵਿੱਚ ਚਮਰੇਟਾਂ, ਪਾਣਾ ਗੰਢੇ ਰਾਹ ਵਿੱਚ ਕੁੱਲਾ ਧਰਮ ਟੋਏ ਢੋਲ ਸਮੇਟਾਂ। ਭਾਈ ਸਾਹਿਬ ਕਹਿੰਦੇ ਨੇ ਦੁਨੀਆਂ ਦੇ ਲੋਕੋ ਇਹਨੂੰ ਇਹ ਨਾ ਕਿਹੋ ਕਿ ਮਰੇ ਪਸ਼ੂ ਢੋਂਦਾ ਹੈ, ਇਹਨੂੰ ਇਹ ਨਾ ਕਿਹੋ ਲੋਕਾਂ ਦੀਆਂ ਜੁੱਤੀਆਂ ਕੇਵਲ ਗੰਢ ਦੇ ਨੇ। ਕਹਿੰਦੇ ਜੇ ਖੀਰਾ ਕਿਸੇ ਪੁਰਾਣੇ ਕੱਪੜੇ ਵਿੱਚ ਲਪੇਟਿਆ ਹੋਵੇ ਤੇ ਹੀਰੇ ਦੀ ਕੀਮਤ ਕਦੀ ਘੱਟਦੀ ਨਹੀਂ। ਕਦੀ ਆਪਾਂ ਪੁਰਾਣਾ ਕੱਪੜਾ ਲੈ ਲਈਏ, ਕਈ ਸਾਲਾਂ ਦਾ ਛਿੱਜਿਆ ਹੋਇਆ ਕੱਪੜਾ, ਤੇ ਉਹਦੇ ਵਿੱਚ ਜੇ ਹੀਰੇ ਨੂੰ ਲਪੇਟ ਦਿਆਂਗੇ ਤੇ ਕੀ ਲਾਲ ਦੀ ਕੀਮਤ ਕੋਈ ਘੱਟ ਜਾਏਗੀ? ਮੈਂ ਕਹਿੰਦਾ ਅਸਲ ਵਿੱਚ ਲਾਲ ਦੀ ਕੀਮਤ ਕਰਕੇ ਉਸ ਕੱਪੜੇ ਨੂੰ ਵੀ ਸਤਿਕਾਰ ਮਿਲਦਾ। ਕਹਿੰਦੇ ਉਹਨਾਂ ਦੀ ਕਿਰਤ ਭਾਵੇਂ ਚਮੜੇ ਦੀ ਏ, ਪਰ ਅਸਲ ਵਿੱਚ ਉਹ ਮੈਲੇ ਕੱਪੜਿਆਂ ਵਿੱਚ ਇੱਕ ਹੀਰਾ ਇੱਕ ਲਾਲ ਲਪੇਟਿਆ ਹੈ, ਤੇ ਕੱਪੜੇ ਵਿੱਚ ਲਪੇਟੇ ਹੋਏ ਉਸ ਹੀਰੇ ਦੀ ਕੀਮਤ ਕੱਪੜੇ ਕਰਕੇ ਕਦੇ ਘੱਟਦੀ ਨਹੀਂ। ਭਗਤ ਭਗਤ ਜਗ ਬੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਢਾ ਰਾਹ ਵਿੱਚ ਕੁਲਾ ਧਰਮ ਟੋਏ ਢੋਰ ਸਮੇਟਾ। ਭਾਈ ਸਾਹਿਬ ਕਹਿੰਦੇ ਜਿਉਂ ਕਰ ਮੈਲੇ ਚੀਥੜੇ, ਚੀਥੜੇ ਦਾ ਅਖਰੀ ਅਰਥ ਹੁੰਦਾ ਹੈ ਕੱਪੜਾ। ਜਿਵੇਂ ਮੈਲੇ ਕੱਪੜੇ ਹੋਣ, ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾਂ, ਅਗਲੀ ਧੋ ਕੇ ਚੌ ਵਰਨਾ ਉਪਦੇਸ਼ ਦਾ, ਗਿਆਨ ਧਿਆਨ ਕਰ ਭਗਤ ਸਿਗਰਟਾਂ। ਚਾਰੇ ਵਰਨਾ ਦੇ ਲੋਕਾਂ ਨੂੰ ਇੱਕ ਚਮੜੇ ਦਾ ਕੰਮ ਕਰਨ ਵਾਲਾ ਭਗਤ ਉਹ ਉਪਦੇਸ਼ ਕਿਆ ਦਿੰਦਾ ਹੈ। ਇੱਕ ਬੇਨਤੀ ਹੋ, ਦੇਖੋ ਪਰਮਾਤਮਾ ਕਿਸੇ ਦਾ ਹੱਕ ਨਹੀਂ। ਜੇ ਅਸੀਂ ਕਹੀਏ ਵੀ ਕੇਵਲ ਇਸ ਧਰਮ ਦਾ ਹੱਕ ਹੈ ਪਰਮਾਤਮਾ ਕੇਵਲ ਇਹਨਾਂ ਦਾ ਜੀ, ਇਸ ਗੱਲ ਨੂੰ ਆਪਣੇ ਮਨ ਵਿੱਚੋਂ ਬਿਲਕੁਲ ਕੱਢ ਦਈਏ ਕਿ ਪਰਮਾਤਮਾ ਕਿਸੇ ਦੁਨਿਆਵੀ ਕਰਮ ਕਾਂਡ ਦਾ ਵੱਧਾ ਨਹੀਂ। ਜੇ ਕੋਈ ਸੋਚੇ ਕਿ ਅਸੀਂ ਉੱਚੀ ਖੋਲਦੇ ਹਾਂ, ਅਸੀਂ ਬੜਾ ਉੱਚਾ ਸੁੱਚਾ ਕਰਮ ਕਰਦੇ ਹਾਂ, ਰੱਬ ਕੇਵਲ ਸਾਡੀ ਮੰਗ ਹੈ। ਤੇ ਰਵਿਦਾਸ ਜੀ ਨੇ ਇੱਕ ਸ਼ਬਦ ਕਿਹਾ, ਇੱਕ ਤੋਕ ਉਹਨਾਂ ਦਿਖਾ, ਕਹਿੰਦੇ ਕਿ ਤੇਰੇ ਬਾਪ ਦੀ ਮੌਤ ਹੋਵੇ। ਸ਼ਬਦ ਉਹਨਾਂ ਵਰਤੇ ਨੇ ਕਿ ਬਾਪ ਦਾ ਮਕਾਨ ਕੁਦਰਤੀ ਤੌਰ ਤੇ ਤੈਨੂੰ ਮਿਲ ਜਾਣੇ, ਕਿਉਂਕਿ ਪਿਓ ਤੋਂ ਬਾਅਦ ਮਕਾਨ ਉੱਤੇ ਹੱਕ ਪੁੱਤਰ ਦਾ ਹੈ। ਬਾਪ ਦੀ ਜ਼ਮੀਨ ਹੋਵੇ ਤੇ ਬਾਪ ਦੀ ਮੌਤ ਤੋਂ ਬਾਅਦ ਉਹ ਕੁਦਰਤੀ ਤੌਰ ਤੇ ਜ਼ਮੀਨ ਪੁੱਤਰ ਨੂੰ ਮਿਲਣੀ ਹੈ। ਕਹਿੰਦੇ ਰੱਬ ਨੂੰ ਆਪਣੀ ਜ਼ਮੀਨ, ਆਪਣੀ ਜਾਇਦਾਦ, ਆਪਣੇ ਘਰ, ਆਪਣੇ ਬਿਜ਼ਨਸ ਦੀ ਤਰ੍ਹਾਂ ਨਾ ਸਮਝੀ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਪੁੱਤਰ ਨੂੰ ਮਿਲਣੀ ਹੈ, ਜਾਂ ਪੁੱਤਰ ਕਹੇ ਕਿ ਪਿਓ ਤੋਂ ਬਾਅਦ ਮੈਨੂੰ ਸਭ ਕੁਝ ਮਿਲ ਜਾਣਾ ਹੈ। ਕਹਿੰਦੇ ਰੱਬ ਕਿਸੇ ਦੇ ਬਾਪ ਦਾ ਬੈ ਕੀਤਾ ਹੋਇਆ, ਖਰੀਦਿਆ ਹੋਇਆ ਨਹੀਂ। ਜਿਸ ਅੰਦਰ ਦੀ ਭਾਵਨਾ ਬਣ ਜਾਏ ਪਰਮਾਤਮਾ ਉਹਦੇ ਬਣ ਜਾਂਦਾ। ਰਵਿਦਾਸ ਜੀ ਨੇ ਸ਼ਬਦ ਵਰਤੇ ਨੇ ਕਿ ਆਪਣ ਬਾਪੇ ਨਾ ਹੀ ਕਿਸੇ ਕੋ, ਪਰਮਾਤਮਾ ਕਿਸੇ ਦੇ ਬਾਪ ਦਾ ਨਹੀਂ। ਇਹ ਬੰਦੇ ਨੂੰ ਇੱਕ ਭਟਕਣਾ ਭਰਮ ਲਈ ਜਾਂਦਾ ਕਿ ਮੇਰੇ ਕਰਮ ਬੜੇ, ਇਹਨੂੰ ਕਿਵੇਂ ਰੱਬ ਮਿਲ ਸਕਦਾ। ਮੈਂ ਕਹਿੰਦਾ ਉਹਦੇ ਮਿਲਣ ਦੀ ਖੇਡ ਕਿਸੇ ਉੱਤੇ ਕਿਸੇ ਵੇਲੇ ਕਿਸੇ ਥਾਂ ਕਦੀ ਵੀ ਵਾਪਰ ਸਕਦੀ। ਆਪਣ ਬਾਪੇ ਨਾ ਹੀ ਕਿਸੇ ਕੋ, ਭਾਵਨ ਕੋ ਹਰ ਰਾਜਨ। ਉਹ ਤਾਂ ਭਾਵਨਾ ਦੇ ਪਿਆਰ ਦੇ ਬੰਦੇ ਨੇ। ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ ਹਾਂ ਕਿ ਇਸ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਭਗਤਾਂ ਨੇ ਪਹਿਲਾਂ ਆਪ ਕਮਾਈ ਕੀਤੀ ਹੈ, ਕਮਾਈ ਤੋਂ ਬਾਅਦ ਨਾਮ ਜਪ ਜਪ ਕੇ ਨਾਮੀ ਤੱਕ ਪਹੁੰਚੇ। ਉਹਨਾਂ ਭਗਤਾਂ ਨੂੰ ਬੇਸਿਕ ਤੌਰ ਤੇ ਹੱਕ ਹੀ ਨਹੀਂ ਸੀ ਕਿ ਉਹ ਕਿਤੇ ਵਿਦਿਆ ਪੜ੍ਹਦੇ। ਹਿੰਦੁਸਤਾਨ ਦੀ ਵਰਨ ਵੰਡ ਅਨੁਸਾਰ ਸ਼ੂਦਰ ਨੂੰ ਕੋਈ ਹੱਕ ਨਹੀਂ ਵਿਦਿਆ ਪੜ੍ਹੇ। ਮਨੁਸਿਮਰਤੀ ਤਾਂ ਕਹਿ ਰਹੀਏ ਕਿ ਜੇ ਸ਼ੂਦਰ ਵੇਦ ਮੰਤਰ ਪੜ੍ਹਦਾ ਹੋਵੇ ਤੇ ਉਹਦੀ ਜੀਭ ਕੱਟ ਦੇਣੀ ਚਾਹੀਦੀ ਏ, ਉਹਨੂੰ ਕੋਈ ਹੱਕ ਨਹੀਂ ਵੇਦ ਮੰਤਰ ਪੜ੍ਹਨ ਦਾ। ਧਿਆਨ ਦਿਓ, ਹੁਣ ਤਾਂ ਇਹ ਮਨੁਸਿਮਰਤੀ ਮਿਲ ਵੀ ਜਾਂਦੀ ਏ, ਬੜੇ ਅੱਖਰ ਸੁਖੈਨ ਨੇ ਪੜ੍ਹਨ ਲਈ। ਜੇ ਸ਼ੂਦਰ ਕਿਤੇ ਵੇਦਾਂ ਦਾ ਮੰਤਰ ਕੰਨਾਂ ਨੂੰ ਸੁਣਦਾ ਹੋਵੇ, ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਏ। ਮੈਂ ਕਹਿੰਦਾ ਬਾਬਾ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਨਾ ਤੇਰੀ ਜ਼ਬਾਨ ਕੱਟੀ ਜਾਏਗੀ, ਨਾ ਤੇਰੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਜਾਏਗਾ। ਤੂੰ ਭਾਵਨਾ ਨਾਲ ਰੱਬ ਦੀ ਗੱਲ ਤਾਂ ਕਰ ਸਹੀ, ਰਹਿੰਦੀ ਦੁਨੀਆਂ ਤੱਕ ਲੋਕ ਆਪਣੀ ਜ਼ਬਾਨ ਨਾਲ ਤੇਰੇ ਸ਼ਬਦਾਂ ਨੂੰ ਗਾਇਆ ਕਰਨਗੇ। ਤੇਰੀ ਜ਼ਬਾਨ ਕੀ ਕੱਟਣੀ ਏ, ਤੇਰੀ ਰਚਨਾ ਤੋਂ ਕਹੇ ਹੋਏ ਸ਼ਬਦ ਰਹਿੰਦੀ ਦੁਨੀਆਂ ਤੱਕ ਸੰਸਾਰ ਗਾਏਗਾ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਅੱਜ ਇਸ ਕਰਕੇ ਬੇਨਤੀ ਕਰਨ ਲੱਗਾ, ਕਈ ਸਾਡੇ ਸੱਜਣ ਭਾਈ ਗੁਰਦਾਸ ਦੀ ਬਾਣੀ ਤੇ ਉਹਨਾਂ ਦੀ ਰਚਨਾ ਤੇ ਕਟਾਕਸ਼ ਕਰਨ ਲੱਗ ਪਏ ਕਿ ਇਹ ਕੱਚੀ ਬਾਣੀ ਹੈ, ਕਿਉਂ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਸੀਂ ਬਾਣੀ ਨੂੰ ਪ੍ਰਮਾਣ ਦੇ ਤੌਰ ਤੇ ਵਰਤਨੇ। ਗੁਰਮੁਖੋ, ਮੈਂ ਇੱਕ ਬੇਨਤੀ ਕਰਾਂ ਕਿ ਗੱਲ ਕਹਿਣੀ ਬੜੀ ਸੌਖੀ, ਖੰਡਨ ਕਰਨਾ ਦੁਨੀਆਂ ਵਿੱਚ ਸਭ ਤੋਂ ਸੌਖਾ ਕੰਮ ਹੈ ਨਾ। ਉਹ ਚੀਜ਼ ਕਦੀ ਤਲੀਮ ਨਹੀਂ ਲੈਣੀ ਪੈਂਦੀ। ਇੱਥੇ ਤਾਂ ਜੇ ਗੱਡੀ ਵੀ ਚਲਾਉਣੀ ਹੈ ਨਾ, ਆਪਾਂ ਪਹਿਲਾਂ ਡਰਾਈਵਿੰਗ ਸਿੱਖਣੀ, ਕੋਈ ਘਰ ਦਾ ਬਿਜ਼ਨਸ ਵੀ ਸ਼ੁਰੂ ਕਰਨਾ ਤੇ ਪਹਿਲਾਂ ਸਾਨੂੰ ਸਰਕਾਰ ਕੋਲੋਂ ਇਹ ਸਿੱਖ ਕੇ ਕੁਝ ਨਾ ਕੁਝ ਪਰਨੋਟ ਸਰਟੀਫਿਕੇਟ ਲੈਣਾ ਪੈਂਦਾ। ਪਰ ਦੋ ਗੱਲਾਂ ਐਸੀਆਂ ਨੇ ਜਿਹੜੀਆਂ ਬੰਦੇ ਨੂੰ ਕਿਤੇ ਵੀ ਸਿੱਖਣੀਆਂ ਨਹੀਂ ਪੈਂਦੀਆਂ, ਕਿਸੇ ਮੁਲਕ ਚਲਾ ਜਾਏ ਉਹ ਆਪਣੇ ਆਪ ਹੀ ਆ ਜਾਂਦੀਆਂ। ਉਹ ਕਿਹੜੀਆਂ ਨੇ ਜੀ? ਇੱਕ ਤਾਂ ਖੰਡਨ ਕਰਨਾ ਵੀ ਇਹ ਬੰਦਾ ਕੀ ਚੀਜ਼ ਹੈ, ਦੂਜੀ ਗੱਲ ਨਿੰਦਿਆ। ਕਿਤੇ ਵੀ ਤਲੀਮ ਲੈਣ ਦੀ ਲੋੜ ਹੀ ਨਹੀਂ। ਮੈਂ ਕਹਿੰਦਾ ਕਿਸੇ ਮੁਲਕ ਚ ਕਿਸੇ ਥਾਂ ਤੇ ਚਲੇ ਜੋ ਨਿੰਦਿਆ ਤੇ ਕੇਵਲ ਗੱਲਾਂ ਕਰ ਕਰਕੇ ਖੰਡਨ ਕਰੀ ਜਾਣਾ, ਇਹ ਮੂਰਖ ਤੋਂ ਮੂਰਖ ਬੰਦੇ ਨੂੰ ਜਾ ਚੱਲ ਜਾਂਦੀ। ਸਵਾਲ ਤਾਂ ਹੈ ਕਿਸੇ ਚੀਜ਼ ਨੂੰ ਸਿੱਧ ਕਰਨਾ, ਕਿਸੇ ਚੀਜ਼ ਨੂੰ ਬਣਾਉਣਾ। ਮੈਂ ਇਸ ਕਰਕੇ ਅਰਜ਼ ਕਰਨ ਲੱਗਾ, ਪਿਛਲੇ ਦਿਨ ਕਿ ਸੱਜਣ ਕਿਹਾ ਕਿ ਭਾਈ ਗੁਰਦਾਸ ਉਹਨਾਂ ਦੀ ਰਚਨਾ ਵਿੱਚੋਂ ਪ੍ਰਮਾਣ ਦੇਣਾ ਇਹ ਤਾਂ ਬੜੀ ਮਾੜੀ ਗੱਲ ਹੈ। ਉਹਨਾਂ ਦੀ ਬਾਣੀ ਕਿਵੇਂ ਪ੍ਰਵਾਨ ਹੋ ਗਈ, ਕਿੰਨੇ ਸੰਕੀਰਨਾ ਹੋਣੀਏ, ਭਾਈ ਗੁਰਦਾਸ ਵਰਗਾ ਕਿੰਨੇ ਬਣ ਜਾਣਾ ਜੀ। ਮੈਂ ਕਹਿੰਦਾ ਅੰਤਲਾ ਸਮਾਂ ਹੈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਖਲੋ ਕੇ ਇੱਕ ਬੇਨਤੀ ਕੀਤੀ ਸੀ, ਦਾਤਾ ਜੀ ਇੱਕ ਮਿਹਰ ਕਰੋ ਕਿ ਸਦਾ ਆਇਆ ਹੈ ਤੇ ਮਿਹਰ ਕਰਕੇ ਆਪ ਅਸ਼ੀਸ ਬਖਸ਼ੋ। ਗੋਇੰਦਵਾਲ ਸਾਹਿਬ ਦੀ ਇਹ ਘਟਨਾ ਹੈ। ਵੈਸੇ ਤਾਂ ਭਾਈ ਸਾਹਿਬ ਦਾ ਜੀਵਨ ਬਹੁਤ ਵਿਸ਼ਾਲ ਹੈ, ਮੈਂ ਆਪਣੇ ਵਿਸ਼ੇ ਬੁਲਾਉਣਾ ਚਾਹੁੰਦਾ ਸਿਰਫ ਇਸ ਦੋ ਗੱਲਾਂ ਕਹਿ ਕੇ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਰਚਨਾ ਹੋਈ, ਉਸ ਤੋਂ ਬਾਅਦ ਭਾਈ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਸਾਈਂ ਦੀ ਯਾਦ ਵਿਚ ਇੰਨੇ ਕੁ ਓਤ ਪੁੱਤ ਹੋ ਗਏ। ਅੱਜ ਅੰਤਲਾ ਸਮਾਂ ਆਇਆ ਤੇ ਕਿਹਾ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਾਤਾ ਜੀ ਕਿ ਸਾਈਂ ਵੱਲੋਂ ਸੱਦਾ ਆ ਗਿਆ ਹੈ। ਕਮਾਈ ਹੈ ਤੇ ਮੌਤ ਤੋਂ ਪਹਿਲਾਂ ਪਤਾ ਪਿਆ ਲੱਗਦਾ। ਮੈਂ ਕਹਿੰਦਾ ਉਸ ਦੀ ਰੀਸ ਕੋਈ ਕਰੇਗਾ ਕਿ ਜਿਹਨੂੰ ਮੌਤ ਤੋਂ ਪਹਿਲਾਂ ਪਤਾ ਵੀ ਅੱਜ ਮੈਂ ਅੰਮ੍ਰਿਤ ਵੇਲੇ ਚਲੇ ਜਾਣੇ, ਸਾਨੂੰ ਤਾਂ 10 ਦਿਨ ਪਹਿਲਾਂ ਪਤਾ ਲੱਗ ਜਾਏ ਤੇ ਬੰਦਾ ਕੰਮ ਕੰਮ ਕੇ ਮਰਨ ਤੇ ਦਿਨ ਤੋਂ ਪਹਿਲੇ ਮਰ ਜਾਏਗਾ ਤੇ ਰੀਸ ਕਰਨੀ ਭਾਈ ਗੁਰਦਾਸ ਜੀ ਦੀ, ਤਰਕ ਕਰਨਾ ਉਸ ਬ੍ਰਹਮ ਗਿਆਨੀ ਦੇ। ਕਹਿਣ ਲੱਗੇ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਸਦਾ ਆ ਗਿਆ, ਕਿਰਪਾ ਕਰਕੇ ਤੋੜੋ। ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਸ਼ਬਦ ਕਿਹਾ। ਕਹਿਣ ਲੱਗੇ ਭਾਈ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਨੂੰ ਕੁਝ ਦਿਨ ਪਹਿਲਾਂ ਤੋੜਿਆ ਹੈ ਆਪ ਜੀ ਦੇ ਗਿਆਨ ਲਈ। ਬਾਬਾ ਬੁੱਢਾ ਸਾਹਿਬ ਜੀ ਦੇ ਚਲਾਣੇ ਤੋਂ ਬਾਅਦ ਜੋ ਭੋਗ ਵੇਲੇ ਪਾਠ ਕੀਤਾ ਗਿਆ ਉਹ ਸਾਰੇ ਦਾ ਸਾਰਾ ਪਾਠ ਗੁਰੂ ਗ੍ਰੰਥ ਸਾਹਿਬ ਦਾ ਭਾਈ ਗੁਰਦਾਸ ਜੀ ਨੇ ਕੀਤਾ ਸੀ। ਆਪ ਜੀ ਨੂੰ ਪਤਾ ਹੋਵੇ ਉਹਨੇ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਸਾਹਿਬ ਦੇ ਪਿੰਡ ਰਵਿਦਾਸ ਰਹੇ। ਹਜ਼ੂਰ ਨੇ ਕਿਹਾ ਬਾਬਾ ਜੀ ਨੂੰ ਅਜੇ ਤੋਰਿਆ ਹੈ, ਚਲੋ ਜਿਵੇਂ ਸਾਈਂ ਦਾ ਹੁਕਮ। ਤੇ ਭਾਈ ਗੁਰਦਾਸ ਜੀ ਦੇ ਕੋਲ ਗਏ, ਆਪ ਉਹਨਾਂ ਇਸ਼ਨਾਨ ਕਰਕੇ ਬੌੜੀ ਸਾਹਿਬ ਤੋਂ ਗੋਇੰਦਵਾਲ ਸਵੇਰੇ ਜਪ ਦਾ ਪਾਠ ਕੀਤਾ, ਜਪਜੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਭਾਈ ਗੁਰਦਾਸ ਜੀ ਨੇ ਇੱਕ ਬੇਨਤੀ ਕੀਤੀ, ਦਾਤਾ ਜੀ ਖਾਨ ਸਿੱਖ ਦੇਖੋ ਰਿਸ਼ਤੇਦਾਰੀ ਦਾ ਨਾਤਾ ਨਹੀਂ ਰੱਖਿਆ। ਹਾਲਾਂਕਿ ਭਾਈ ਗੁਰਦਾਸ ਗੁਰੂ ਅਰਜਨ ਦੇਵ ਜੀ ਦੇ ਮਾਮੇ ਨੇ, ਭਣੇਵੇਂ ਦਾ ਪੁੱਤਰ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਅਰਜਨ ਸਾਹਿਬ ਦੇ ਪੁੱਤਰ ਨੇ ਤੇ ਗੁਰੂ ਅਰਜਨ ਦੇ ਭਾਈ ਗੁਰਦਾਸ ਜੀ ਉਹਨਾਂ ਦੇ ਮਾਮਾ ਲੱਗਦੇ ਨੇ। ਗੁਰੂ ਅਰਜਨ ਦੇ ਭਾਣਜੇ ਨੇ ਭਾਣਜੇ ਦੇ ਪੁੱਤਰ ਨੂੰ ਰਿਸ਼ਤੇਦਾਰੀ ਨਹੀਂ ਕਾਇਮ ਕੀਤੀ। ਇੱਕੋ ਗੱਲ ਕਹੀਏ ਦਾਤਾ ਜੀ, ਆਪ ਕਿਰਪਾ ਕਰਿਓ ਮੇਰੀ ਚਿਖਾ ਨੂੰ ਅਗਰ ਤੁਸੀਂ ਆਪਣੇ ਹੱਥੀ ਦਿਖਾਣੀ। ਦੂਜੀ ਬੇਨਤੀ ਕੀਤੀ ਕਿ ਮੇਰੀ ਇਸ ਰਾਖ ਨੂੰ ਤੁਸੀਂ ਬਿਆਸ ਵਿੱਚ ਜਲ ਪ੍ਰਵਾਹ ਕਰ ਦੇਣਾ। ਤੇ ਤੀਜੀ ਬੇਨਤੀ ਕੀਤੀ, ਦਾਤਾ ਮੇਰੀ ਕੋਈ ਯਾਦਗਾਰ ਨਾ ਬਣੇ, ਕੋਈ ਦਿਉਰਾ ਨਾ ਬਣੇ, ਕੋਈ ਨਿਸ਼ਾਨੀ ਨਾ ਰਹੇ। ਮੈਂ ਕਹਿੰਦਾ ਭਾਈ ਸਾਹਿਬ ਦੀ ਏਡੀ ਵੱਡਾ ਜੀਵਨ ਤੇ ਉਹ ਬੰਦੇ ਜਿਨ੍ਹਾਂ ਨੇ ਕਦੀ ਮੂਲ ਮੰਤਰ ਦਾ ਪਾਠ ਨਹੀਂ ਟੇਕ ਕੇ ਕੀਤਾ ਉਸ ਬ੍ਰਹਮ ਗਿਆਨੀ ਦੀ ਬਾਣੀ ਤੇ ਤਰਕ ਕਰਨ ਤੁਰ ਪੈਂਦੇ। ਉਹ ਚ ਉਹਨਾਂ ਸ਼ਬਦ ਕਹਿ, ਮਹਾਰਾਜ ਮੇਰੀ ਯਾਦਗਾਰ ਕੋਈ ਨਾ ਬਣੇ। ਸਤਿਗੁਰੂ ਨੇ ਅੱਗੇ ਉੱਤਰ ਦਿੱਤਾ ਸੀ, ਭਾਈ ਜੀ ਭਾਈ ਸਾਹਿਬ ਜੀ ਕਿ ਤੁਹਾਡੇ ਤਨ ਦੀ ਚਿਖਾ ਨੂੰ ਅਗਰ ਆਪਣੇ ਹੱਥੀ ਦਿਖਾਵਾਂਗੇ, ਤੁਹਾਡੀ ਰਾਖ ਨੂੰ ਆਪ ਜਲ ਪ੍ਰਵਾਹ ਕਰਾਂਗੇ, ਪਰ ਹੁਣ ਤੁਸੀਂ ਯਾਦਗਾਰ ਦੇ ਮੁਥਾਜ ਨਹੀਂ, ਤੁਹਾਡੀ ਭਾਵੇਂ ਭਾਵਨਾ ਹੈ। ਕਿਉਂਕਿ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ ਨੇ ਭਾਈ ਗੁਰਦਾਸ ਦੀ ਵਾਰ ਵਿੱਚੋਂ ਕਿ ਮੇਰੀ ਖਲੋ ਮੌਜੜੇ ਗੁਰਸਿੱਖ ਖੰਡਾਂਦੇ। ਕਹਿਣ ਲੱਗੇ ਹੁਣ ਯਾਦਗਾਰ ਦੇ ਮੁਥਾਜ ਨਹੀਂ, ਹਕੀਕਤ ਇਹ ਵੇ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਗੱਲ ਚੱਲੇਗੀ, ਪ੍ਰਕਾਸ਼ ਦੀ ਗੱਲ ਬਾਅਦ ਵਿੱਚ ਹੋਵੇਗੀ, ਪਹਿਲਾਂ ਤੁਹਾਡੀ ਗੱਲ ਚੱਲੇਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਲਿਖੀ ਕਿੰਨੇ, ਤੇ ਉਦੋਂ ਨਾਲ ਸ਼ਬਦ ਆਵੇਗਾ ਭਾਈ ਗੁਰਦਾਸ। ਜੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਨੇ ਤੇ ਉਹਦੀ ਸੇਵਾ ਕਰਨ ਵਾਲਾ ਜੁਗੋ ਜੁਗ ਅਟਲ ਹੋ ਜਾਂਦਾ ਹੈ। ਆਪਣੇ ਵਿਸ਼ੇ ਵੱਲ ਤੁਰੀਏ। ਦੋ ਦਿਨਾਂ ਤੋਂ ਵਿਚਾਰ ਚੱਲ ਰਹੀ ਹੈ ਪ੍ਰੀਤ ਦੀ। ਭਾਈ ਗੁਰਦਾਸ ਉਹਨਾਂ ਨੇ ਇੱਕ ਬਚਨ ਕਿਹਾ, ਉਹਨਾਂ ਦੇ ਦੋ ਕਵਿਤ ਨੇ, ਉਹ ਮੈਂ ਆਪ ਜੀ ਨਾਲ ਜ਼ਰੂਰ ਸਾਂਝੇ ਕਰਨੇ ਨੇ। ਅਸੀਂ ਕਹਿੰਦੇ ਹਾਂ ਵੀ ਪ੍ਰੀਤ ਦੀ ਗੱਲ ਚੱਲਦੀ ਵੀ ਜਿਸ ਪਿਆਰੇ ਸੁਣਿਓ ਤਿਸ ਆਗੇ ਮਰ ਚੱਲੀਏ, ਤੇ ਇੱਕ ਸਵਾਲ ਉੱਠੇਗਾ ਵੀ ਜਿਹਦੇ ਅੱਗੇ ਕੁਰਬਾਨ ਹੁੰਦੇ ਹਨ ਉਹ ਪ੍ਰੀਤ ਦੀ ਕਦਰ ਕੀ ਪਾਏਗਾ। ਭਾਈ ਗੁਰਦਾਸ ਉਹਨਾਂ ਦੇ ਸ਼ਬਦ ਕਹਿ ਨੇ, ਕਹਿੰਦੇ ਦੁਨੀਆਂ ਵਿੱਚ ਪਿਆਰ ਦੋ ਤਰ੍ਹਾਂ ਦਾ ਹੈ। ਉਹ ਦੋ ਤਰ੍ਹਾਂ ਦਾ ਪਿਆਰ ਕੈਸਾ ਹੈ? ਵਿਦਵਾਨਾਂ ਨੇ ਇਹਦੇ ਲਈ ਦੋ ਸ਼ਬਦ ਵਰਤੇ ਨੇ। ਇੱਕ ਹੁੰਦਾ ਹੈ ਇੱਕ ਪਾਸੜ ਪਿਆਰ ਤੇ ਦੂਜਾ ਹੁੰਦਾ ਦੋ ਪਾਸੜ ਪਿਆਰ। ਇਹਨੂੰ ਹੋਰ ਸਮਝਣ ਲਈ ਸੁਖੈਨ ਕਰਾਂ, ਇੱਕ ਪਿਆਰ ਦਾ ਨਾਮ ਹੈ ਇੱਕ ਅੰਗੀ ਪ੍ਰੀਤ, ਤੇ ਦੂਜੇ ਨੂੰ ਕਹਿੰਦੇ ਨੇ ਕਿ ਸਰਬੰਗੀ ਪ੍ਰੀਤ। ਇਹਦੇ ਅਰਥ ਕੀ ਨੇ ਕਿ ਇੱਕ ਅੰਗੀ ਪ੍ਰੀਤ ਦਾ ਅਰਥ ਹੈ ਕਿ ਇੱਕ ਤਾਂ ਪਿਆਰ ਕਰਦਾ ਹੋਵੇ ਤੇ ਜਿਹਨੂੰ ਪਿਆਰ ਕਰਦਾ ਜਿਸ ਪਿਆਰੇ ਤੋਂ ਕੁਰਬਾਨ ਜਾਂਦਾ ਉਹ ਅੱਗੋਂ ਪਿਆਰ ਦਾ ਹੁੰਗਾਰਾ ਪਿਆਰ ਵਿੱਚ ਨਾ ਦੇ। ਹਜ਼ੂਰ ਸਿਆਣੇ ਕਹਿੰਦੇ ਨੇ ਕਿ ਇਹ ਇੱਕ ਅੰਗੀ ਪ੍ਰੀਤ ਹੈ ਤੇ ਸਰਬੰਗੀ ਪ੍ਰੀਤ ਦਾ ਅਰਥ ਹੈ ਕਿ ਜਿਸ ਪਿਆਰੇ ਤੋਂ ਕੁਰਬਾਨ ਜਾਂਦੇ ਹੋਏ ਜਿਸ ਅੱਗੇ ਮਰ ਚਲੀਏ ਤੇ ਪਿਆਰੇ ਉਹ ਮਨ ਵਿੱਚ ਆਵੇਗਾ ਜਿਹਦੇ ਅੱਗੇ ਮਰਨ ਤੁਰੇ ਹਨ ਉਸ ਪਿਆਰੇ ਦਾ ਇਸ ਪ੍ਰੀਤ ਦੇ ਜਵਾਬ ਵਿੱਚ ਉਹਦੇ ਵੱਲੋਂ ਹੁੰਗਾਰਾ ਕੀ। ਜੇ ਦੋਨਾਂ ਪਾਸੋਂ ਪਿਆਰ ਹੋਵੇ ਉਹਨੂੰ ਸਰਬੰਗੀ ਪ੍ਰੀਤ ਕਹਿੰਦੇ ਨੇ। ਇੱਕ ਪਿਆਰ ਕਰੇ ਤੇ ਦੂਜਾ ਬੇਵਫਾਈ ਕਰੇ ਉਹਨੂੰ ਇੱਕ ਅੰਗੀ ਪ੍ਰੀਤ ਕਹਿੰਦੇ। ਭਾਈ ਸਾਹਿਬ ਭਾਈ ਗੁਰਦਾਸ ਹੋਣਾ ਨੇ ਦੋ ਕਵਿਤ ਦਿੱਤੇ ਨੇ ਜਿਹਦੇ ਵਿੱਚ ਉਹ ਸਪਸ਼ਟ ਹੋ ਜਾਏ ਹਨ ਇੱਕ ਅੰਗੀ ਪ੍ਰੀਤ ਕੀ ਹੈ ਤੇ ਸਰਬੰਗੀ ਪ੍ਰੀਤ ਕੀ। ਭਾਈ ਸਾਹਿਬ ਨੇ ਤਿੰਨ ਉਦਾਹਰਨਾਂ ਦਿੱਤੀਆਂ ਨਾ ਉਹਨਾਂ ਦਾ ਇੱਕ ਕਵਿਤ ਕਹਿੰਦੇ ਕਦੀ ਦੇਖੋ ਦੀਵਾ ਬਲਦਾ ਹੈ ਨਾ ਉਹਨੂੰ ਜਿਤਨਾ ਮਰਜ਼ੀ ਕਿਤੇ ਲੁਕਾ ਕੇ ਰੱਖੀ ਖਾਸ ਕਰਕੇ ਜਦੋਂ ਕਿਤੇ ਸੌਣ ਭਰ ਦੋਂਦੇ ਦਿਨ ਮੀਂਹ ਪੈ ਕੇ ਹੱਟਦਾ ਸੀ ਪੰਜਾਬ ਦੀ ਧਰਤੀ ਤੇ ਦੇਖਦੇ ਹਾਂ ਦੀਵੇ ਨੂੰ ਭਾਵੇਂ ਅੰਦਰ ਬਾਲੋ ਕਿਸੇ ਤਹਿ ਖਾਨੇ ਵਿੱਚ ਬਾਲੋ ਪਰ ਪਤੰਗੇ ਨੂੰ ਇੰਨਾ ਕੁ ਦੀਵੇ ਨਾਲ ਇਸ਼ਕ ਹੈ ਕਿ ਲਾਇਤ ਰਾਤ ਨੂੰ ਉਹਦੀ ਦੀਵੇ ਦੀ ਜੋਤ ਨਿਕਲਣ ਦੀ ਦੇਰੇ ਤੇ ਪਤੰਗਾ ਉਡਾਰੀ ਮਾਰ ਕੇ ਉਸ ਦੀਵੇ ਦੀ ਲਾਟ ਉੱਤੇ ਮੰਡਰਾਉਂਦਾ ਹੈ। ਉਹਨੂੰ ਪਤੰਗਾ ਕਹਿ ਲਈਏ ਪਰਵਾਨਾ ਕਹਿ ਲਈਏ ਭੰਬਟ ਕਹਿ ਲਈਏ ਸ਼ਬਦ ਜਿਹੜਾ ਮਰਜ਼ੀ ਵਰਤੀ ਪਰ ਉਹਦਾ ਉਸ ਜੋਤ ਨਾਲ ਉਸ ਲਾਈਟ ਨਾਲ ਇੰਨਾ ਕੁ ਪਿਆਰ ਹੈ ਕਿ ਉਸ ਦੀਵੇ ਦੀ ਲੋਹ ਦੇ ਉੱਤੇ ਆ ਕੇ ਮੰਡਰਾਉਣ ਲੱਗ ਪਏ। ਕਦੀ ਤੱਕਿਓ ਕਿ ਜੇ ਕਿਤੇ ਸੂਰਜ ਦੀ ਰੋਸ਼ਨੀ ਹੋਵੇ ਤੇ ਪਤੰਗਾ ਕਦੀ ਸੂਰਜ ਵਾਲੇ ਪਾਸੇ ਜਾ ਕੇ ਨੀਜੇ ਮੰਡਰਾਉਂਦਾ। ਜੇ ਕਿਤੇ ਤੱਕੀਏ ਰਾਤ ਨੂੰ ਚੰਦਰਮਾ ਦੀ ਚਾਨਣੀ ਹੋਵੇ ਕਦੀ ਭੰਬਟ ਨੂੰ ਪਰਵਾਨੇ ਨੂੰ ਪਤੰਗੇ ਨੂੰ ਤੁਸੀਂ ਨੀ ਤੱਕੋਗੇ ਕਿ ਚੰਦਰਮਾ ਦੀ ਚਾਂਦਨੀ ਤੋਂ ਫਿਦਾ ਹੁੰਦਾ ਹੋਵੇ। ਜਿੱਥੇ ਦੀਵਾ ਬਲੇ ਥੱਲੇ ਧਰਤੀ ਤੇ ਰੋਸ਼ਨੀ ਹੋਵੇ ਤੇ ਪਤੰਗਾ ਬੜੀ ਦੂਰ ਤੋਂ ਉੱਡ ਕੇ ਆਉਂਦਾ ਤੇ ਦੀਵੇ ਤੇ ਆ ਕੇ ਮੰਡਰਾਉਂਦਾ ਤੇ ਚੱਕ ਕੇ ਜਿਸ ਦਿਨ ਦਾ ਰੱਬ ਨੇ ਅੱਗ ਤੇ ਪਤੰਗਾ ਪੈਦਾ ਕੀਤਾ ਇਹ ਖੇਡ ਉੱਡਣ ਦੀ ਚੱਲਦੀ ਪਈ। ਜਿਸ ਦਿਨ ਦੇ ਰੱਬ ਨੇ ਦੋਨੋਂ ਬਣਾਏ ਨੇ ਦੀਵਾ ਬਲਦਾ ਪਤੰਗਾ ਆਉਂਦਾ ਆ ਕੇ ਦੀਵੇ ਦੀ ਲਾਈਟ ਤੇ ਕਰਦਾ ਪਰਕਰਮਾ ਤੇ ਅਖੀਰ ਤੇ ਉਸ ਲੋਰ ਤੇ ਉਸ ਜੋਤ ਤੇ ਬਹਿੰਦਾ ਆਉਂਦਿਆਂ ਸਾਰ ਦੀਵਾ ਪਤੰਗੇ ਨੂੰ ਆਪਣੇ ਤੇ ਬੈਠਣ ਦੀ ਦੇਰੇ ਸਾੜ ਕੇ ਸਵਾਹ ਕਰ ਦਿੰਦਾ ਹੈ। ਮੈਂ ਬੇਨਤੀ ਕਰਾਂ ਅਸੀਂ ਕਿਸ ਪਿਆਰੇ ਤੋਂ ਕੁਰਬਾਨ ਜਾਣਾ ਕਿ ਜਿਹੜਾ ਦੀਵੇ ਦੀ ਤਰ੍ਹਾਂ ਹੈ। ਸਵਾਲ ਉੱਠੇਗਾ ਵੀ ਰੋਜ਼ ਕਹੀ ਜਾਂਦੇ ਜਿਸ ਪਿਆਰੇ ਚੋਂ ਨਿਮੋ ਤੇ ਇਸ ਪਿਆਰੇ ਦਾ ਨੇ ਬੁਕੀ ਹੋ ਜੇ ਅੱਜ ਇਹ ਬੇਨਤੀ ਕਰਨੀ। ਹੁਣ ਦੀਵਾ ਪਤੰਗੇ ਨੂੰ ਪਿਆਰ ਨਹੀਂ ਜੇ ਕਰਦਾ ਪਤੰਗਾ ਦੀਵੇ ਨੂੰ ਪਿਆਰ ਕਰਦਾ ਹੈ ਪਰ ਦੀਵੇ ਉੱਤੇ ਆਏ ਹੋਏ ਪਤੰਗੇ ਨੂੰ ਦੀਵਾ ਸਾੜ ਕੇ ਰਾਹ ਕਰਦਾ। ਭਾਈ ਗੁਰਦਾਸ ਕਹਿੰਦੇ ਮੈਂ ਤਾਂ ਕੁਰਬਾਨ ਜਾਵਾਂ ਇਸ ਪਤੰਗੇ ਤੋਂ ਕਿ ਜਿਸ ਦਿਨ ਦਾ ਦੀਵਾ ਬਣਿਆ ਪਤੰਗੇ ਸੜ ਸੜ ਕੇ ਸਵਾਹ ਹੋ ਗਏ ਨੇ ਪਰ ਕਦੀ ਪਤੰਗਿਆਂ ਨੇ ਮੀਟਿੰਗ ਕਰਕੇ ਨਹੀਂ ਕਿਹਾ ਕਿ ਅੱਜ ਤੋਂ ਬਾਅਦ ਦੀਵੇ ਤੇ ਸੜਨਾ ਨਹੀਂ। ਦੀਵਾ ਬੇਵਫਾ ਹੈ ਕਿ ਜਦੋਂ ਇਹਦੇ ਕੋਲ ਜਾਈਏ ਸਾੜ ਕੇ ਰਾਹ ਕਰਦਾ। ਜੁੱਗਾਂ ਤੋਂ ਦੀਵਾ ਸਾੜਦਾ ਪਿਆ ਪਰ ਪਤੰਗੇ ਨਿੱਤ ਨਵੇਂ ਦੀਵੇ ਤੇ ਆ ਕੇ ਸੜਦੇ ਪਏ। ਇਹਨੇ ਇੱਕ ਅੰਗੀ ਪ੍ਰੀਤ ਕਿ ਪਤੰਗਾ ਪਿਆਰ ਕਰਦਾ ਹੈ ਦੀਵੇ ਨੇ ਕਦੀ ਪਿਆਰ ਨਹੀਂ ਕੀਤਾ ਦੀਵੇ ਨੇ ਕਦੀ ਵੇ ਨਹੀਂ ਕੀਤਾ। ਭਾਈ ਗੁਰਦਾਸ ਜੀ ਨੇ ਦੂਜਾ ਪ੍ਰਮਾਣ ਦਿੱਤਾ ਜੇ ਉਹਨਾਂ ਦੀ ਆਪਣੇ ਅੰਦਰ ਦੀ ਸਮਝ ਹੈ। ਮੈਂ ਕਹਿੰਦਾ ਜਿਸ ਬੰਦੇ ਨੇ ਸਿੱਖੀ ਸਿੱਖਣੀ ਹੈ ਨਾ ਉਹ ਭਾਈ ਗੁਰਦਾਸ ਦੀਆਂ ਬਾਰਾਂ ਤੇ ਕਵਿਤ ਜ਼ਰੂਰ ਪੜ੍ਹਿਆ। ਬੜੀ ਦੂਰ ਦੀ ਗੱਲ ਇੱਥੇ ਤਾਂ ਨਿੱਤ ਨੇ ਬੜੀ ਮੁਸ਼ਕਲ ਨਾਲ ਲੋਕ ਕਰਦੇ ਨੇ ਭਾਈ ਗੁਰਦਾਸ ਤੁਹਾਨੂੰ ਕਿਵੇਂ ਪੜ੍ਹਦੇ। ਭਾਈ ਨੰਦ ਲਾਲ ਦੀ ਰਚਨਾ ਕੌਣ ਪੜ੍ਹੇਗਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਪਿਆਰ ਵਿੱਚ ਕੁਰਬਾਨ ਹੋਇਆ ਬੇਟਾ ਹੈ। ਭਾਈ ਨੰਦ ਲਾਲ ਜੀ ਦੀ ਰਚਨਾ ਪੜ੍ਹੀਏ ਤੇ ਸਿੱਖੀ ਕਮਾਉਣ ਦੀ ਜਾਚ ਆਉਂਦੀ ਹੈ ਕਿਉਂਕਿ ਉਸ ਸਿੱਖ ਨੇ ਸਿੱਖੀ ਕਮਾਈ ਹੈ ਤੇ ਉਹਨੂੰ ਸਿੱਖੀ ਕਮਾਉਣ ਦੀ ਜੁਗਤ ਆਉਂਦੀ। ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ ਕਿੰਨੇ ਕਮਲ ਦਾ ਫੁੱਲ ਖਿੜਦਾ ਤੇ ਦੇਖੋ ਭਵਰਾ ਕਿੰਨੀ ਦੂਰ ਤੋਂ ਆਉਂਦਾ ਕਮਲ ਦੇ ਫੁੱਲ ਤੇ ਆ ਕੇ ਉਹਦੇ ਸਿਖਰ ਤੇ ਉਹਦੀ ਚੋਟੀ ਤੇ ਆ ਕੇ ਕਮਲ ਦੇ ਫੁੱਲ ਦਾ ਰਸ ਚੂਸਦਾ। ਭਾਈ ਸਾਹਿਬ ਕਹਿੰਦੇ ਨੇ ਕਦੀ ਉਸ ਕਮਲ ਦੇ ਫੁੱਲ ਨੇ ਕਦਰ ਨਹੀਂ ਜਾਣੀ। ਇੱਕ ਅੰਗੀ ਪ੍ਰੀਤ ਹੈ ਕਮਲ ਦਾ ਫੁੱਲ ਤਾਂ ਪਿਆਰ ਕਰਦਾ ਪਿਆ ਸੂਰਜ ਨੂੰ ਉਹ ਭਵਰੇ ਨੂੰ ਕੋਈ ਨੀ ਪਿਆਰ ਕਰਦਾ ਵੀ ਤੂੰ ਇੰਨਾ ਪਾਣੀ ਲੰਘ ਕੇ ਉੱਡ ਕੇ ਮੇਰੇ ਕੋਲ ਆਇਆ। ਸਾਰਾ ਦਿਨ ਕਮਲ ਦਾ ਫੁੱਲ ਖਿੜਦਾ ਹੈ ਭਵਰਾ ਉਹਦੇ ਵਿੱਚ ਬਹਿੰਦਾ ਹੈ ਜਿਹੜਾ ਭਵਰਾ ਸਾਰਾ ਦਿਨ ਗੂੰਜਾ ਪਾਉਂਦਾ ਹੈ, ਜਦੋਂ ਫੁੱਲ ਤੇ ਆ ਕੇ ਬਹਿੰਦਾ ਉਹਦੀ ਜ਼ਬਾਨ ਹੀ ਮਰ ਜਾਂਦੀ, ਉਹ ਬੋਲਣ ਜੋਗਾ ਨਹੀਂ ਰਹਿੰਦਾ। ਕਹਿਣ ਲੱਗੇ ਭਵਰੇ ਨੇ ਫੁੱਲ ਨੂੰ ਪਿਆਰ ਕੀਤਾ, ਪਰ ਫੁੱਲ ਨੇ ਪਿਆਰ ਦਾ ਜਵਾਬ ਪਿਆਰ ਵਿੱਚ ਨਹੀਂ ਦਿੱਤਾ। ਸ਼ਾਮ ਨੂੰ ਸਿਰੇ ਸੂਰੀ ਛਪਿਆ ਤੇ ਉਸ ਫੁੱਲ ਦੀਆਂ ਪੰਖੜੀਆਂ ਉਹਦੇ ਪੱਤੇ ਸਮੇਟੇ ਗਏ। ਸਾਰੀ ਰਾਤ ਭਵਰੇ ਨੂੰ ਫੁੱਲ ਨੇ ਆਪਣੇ ਵਿੱਚ ਬੰਦ ਕੀਤਾ ਤੇ ਸਵੇਰੇ ਖਿੜਿਆ ਤੇ ਮਰਿਆ ਹੋਇਆ ਭਵਰਾ ਨਿਕਲਿਆ। ਕਹਿਣ ਲੱਗੇ ਕਮਲ ਦੇ ਫੁੱਲ ਨੇ ਭਵਰੇ ਦੇ ਪਿਆਰ ਦੀ ਕਦਰ ਨਾ ਜਾਣੀ, ਭਵਰੇ ਨੇ ਪਿਆਰ ਕੀਤਾ ਪਰ ਫੁੱਲ ਨੇ ਤਾਂ ਮਾਰ ਕੇ ਉਹਨੂੰ ਖਤਮ ਕਰ ਦਿੱਤਾ। ਸਾਰੀ ਰਾਤ ਆਪਣੇ ਵਿੱਚ ਰੱਖ ਕੇ ਉਹਨੂੰ ਖਤਮ ਕੀਤਾ, ਉਹਨੇ ਪਿਆਰ ਦੀ ਕੀ ਕਦਰ ਜਾਣੀ, ਕੇਵਲ ਮੌਤ ਦੇ ਦਿੱਤੀ। ਧਿਆਨ ਦਿਆ ਜੀ, ਤੀਸਰਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ, ਕਹਿੰਦੇ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿੰਦੀ। ਪਿਛਲੇ ਦਿਨ ਪ੍ਰਮਾਣ ਵੀ ਦਿੱਤੇ। ਕਹਿਣ ਲੱਗੇ ਮੱਛੀ ਕਹਿੰਦੀ ਹੈ ਮੈਂ ਮਰਦੇ ਦਮ ਤੱਕ ਤੈਨੂੰ ਪਿਆਰ ਕਰਾਂਗੀ, ਮਰ ਕੇ ਵੀ ਮੈਂ ਤੇਰੀ ਹਾਂ। ਪਰ ਕਹਿੰਦੇ ਕਦੀ ਦਰਿਆ ਦੇ ਪਾਣੀ ਨੇ, ਸਰੋਵਰ ਦੇ ਪਾਣੀ ਨੇ, ਕਿਸੇ ਪੂਲ ਨੇ, ਕਿਸੇ ਸਰੋਵਰ ਨੇ ਕਿਹਾ ਕਿ ਮੱਛੀ ਜਿੰਨੀ ਦੇਰ ਤੱਕ ਮੈਂ ਜਿਉਂਗਾ ਵਾ ਮੇਰੇ ਹੁੰਦਿਆਂ ਤੈਨੂੰ ਕੋਈ ਨਹੀਂ ਪਕੜ ਸਕਦਾ। ਮੱਛੀ ਤਾਂ ਪਾਣੀ ਤੋਂ ਬਿਨਾਂ ਤੜਪਦੀ ਏ, ਪਰ ਮੱਛੀ ਨਿਕਲਣ ਤੋਂ ਬਾਅਦ ਪਾਣੀ ਕਦੀ ਨਹੀਂ ਤੜਪਦਾ। ਪਾਣੀ ਨੇ ਕਦੀ ਕਿਹਾ ਮੇਰੇ ਚੋਂ ਮੱਛੀ ਕਿਉਂ ਕੱਢ ਕੇ ਲੈ ਗਿਆ? ਭਾਈ ਸਾਹਿਬ ਕਹਿੰਦੇ ਨੇ ਗੁਰੂ ਦੀ ਪ੍ਰੀਤ ਇਹੋ ਜਿਹੀ ਨੇ, ਅਸੀਂ ਰੋਜ਼ ਪੜ੍ਹਦੇ ਪਏ ਜਿਸ ਪਿਆਰੇ ਸੀ ਉਹ ਨਿਹੂ। ਭਾਈ ਸਾਹਿਬ ਕਹਿੰਦੇ ਨੇ ਇਹ ਇੱਕ ਅੰਗੀ ਪ੍ਰੀਤ ਕਿ ਪਤੰਗਾ ਪਿਆਰ ਕਰਦਾ ਪਰ ਦੀਵਾ ਬੇਵਫਾ ਉਹ ਸਾੜ ਕੇ ਰਾਹ ਕਰ ਦਿੰਦਾ। ਭਵਰਾ ਪਿਆਰ ਕਰਦਾ ਹੈ, ਕਮਲ ਬੇਵਫਾਈ ਕਰਦਾ, ਆਏ ਨੂੰ ਘੁੱਟ ਕੇ ਵਿੱਚ ਉਹਦੀ ਮੌਤ ਦੀ ਝੋਲੀ ਵਿੱਚ ਪਾਉਂਦਾ। ਕਹਿਣ ਲੱਗੇ ਮੱਛੀ ਭਾਵੇਂ ਮਰ ਕੇ ਪਾਣੀ ਨੂੰ ਆਵਾਜ਼ਾਂ ਮਾਰ ਦੀਏ ਪਰ ਪਾਣੀ ਪ੍ਰੀਤ ਨਹੀਂ ਜੇ ਕਰਦਾ। ਉਹਨਾਂ ਨੇ ਵੀ ਦੁੱਖ ਕਹੀ। ਮੈਂ ਕਹਿੰਦਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਲੋਕ ਦੀ ਸੰਪੂਰਨਤਾ ਤੇ ਇੱਕ ਬਿੰਦ ਚੁੱਕੇਗਾ। ਕਹਿਣ ਲੱਗੇ ਉਹ ਸਿੱਖਾਂ ਬਸ ਇੱਕ ਗੱਲ ਚੇਤੇ ਰੱਖ ਲਈ ਮੇਰੀ, ਪਤੰਗੇ ਸਦੀਆਂ ਜੁਗਾਂ ਦੇ ਮਰਦੇ ਪਏ ਨੇ ਪਰ ਪਤੰਗਿਆਂ ਨੇ ਦੀਵੇ ਤੇ ਮੰਡਰਾਣਾ ਬੰਦ ਨਹੀਂ ਕੀਤਾ। ਭਵਰੇ ਕਿੰਨੇ ਕੁ ਮਰ ਗਏ ਨੇ, ਕਦੀ ਉਹਨਾਂ ਨੇ ਫੁੱਲ ਤੇ ਜਾਣ ਤੋਂ ਇਨਕਾਰ ਨਹੀਂ ਕੀਤਾ। ਉਹ ਸੱਜਣਾ ਮੱਛੀਆਂ ਕਿੱਦਾਂ ਦੀਆਂ ਜੁਗਾਂ ਦੀਆਂ ਪਾਣੀ ਵਿੱਚੋਂ ਨਿਕਲਦੀਆਂ ਨੇ ਪਰ ਉਹਨਾਂ ਬੇਵਫਾ ਪਾਣੀ ਨੂੰ ਫਿਰ ਵੀ ਪ੍ਰੀਤ ਕੀਤੀ ਏ। ਉਹ ਤੇਰੇ ਨਾਲੋਂ ਤਾਂ ਟੇਢੀਆਂ ਜੂਨਾਂ ਚੰਗੀਆਂ ਨੇ ਜਿਨ੍ਹਾਂ ਨੂੰ ਅੱਗੋਂ ਪਿਆਰ ਦਾ ਹੁੰਗਾਰਾ ਵੀ ਨਹੀਂ ਮਿਲਦਾ ਤਾਂ ਵੀ ਮਰੀ ਜਾਂਦੇ ਨੇ। ਉਹ ਤੇਰਾ ਦਾਤਾ ਤਾਂ ਬੂਹੇ ਵਿੱਚ ਤੈਨੂੰ ਖਲੋ ਕੇ ਲੈਣ ਆਉਂਦਾ, ਕਦੀ ਇਹਨੂੰ ਪਿਆਰ ਕਰਕੇ ਦੇਖ ਸੁ। ਗੁਰੂ ਕੀ ਪ੍ਰੀਤ ਇੱਕ ਅੰਗੀ ਨਹੀਂ। ਮੈਂ ਬੇਨਤੀ ਕਰਾਂ ਭਾਈ ਸਾਹਿਬ ਦਾ ਕਿਵੇਂ ਆਉਂਦਾ ਪਹਿਲਾਂ ਇੱਕ ਅੰਗੀ ਪ੍ਰੀਤ ਸੰਬੰਧੀ। ਉਹ ਆਉਂਦਾ ਹੈ ਦੀਪਕ ਪੈ ਪਤੰਗ ਆਵਤ ਪ੍ਰੀਤ ਰੀਤ ਲੱਗ। ਪ੍ਰੀਤ ਰੀਤ ਦੋ ਸ਼ਬਦ ਨੇ, ਪ੍ਰੀਤ ਦੀ ਮਰਿਆਦਾ ਦਾ ਵਜਾ ਪਤੰਗਾ ਆਉਂਦਾ ਹੈ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ, ਦੀਪਕ ਹੈ ਮਹਾਂ ਵਿਪਰੀਤ ਮਿਲਿਆ ਜਾਰ ਹੈ। ਪਰ ਦੀਪਕ ਮਹਾਂ ਵਿਪਰੀਤ ਤੋਂ ਪ੍ਰੀਤ ਦੀ ਕਦਰ ਕੀ ਜਾਣਦਾ? ਦੀਪਕ ਹੈ ਮਹਾਂ ਵਿਪਰੀਤ ਮਿਲਿਆ ਜਾਰ ਹੈ। ਸੱਚ ਜਾਣੋ ਇਹ ਕੱਲੀ ਦੀਵੇ ਦੀ ਫੁੱਲਾਂ ਦੀ ਖੇਡ ਨਹੀਂ, ਇਹ ਬੰਦਿਆਂ ਦਾ ਵੀ ਸੁਭਾਅ ਹੈ। ਤੁਸੀਂ ਸਾਹਿਬ ਲਾ ਕੇ ਦੇਖਿਓ, ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਇੱਕ ਮਾਂ ਦੀ ਕੋਖ ਵਿੱਚੋਂ ਦੋ ਪੁੱਤਰ ਜੰਮੇ ਹੋਣ, ਦੋ ਦਾ ਜਨਮ ਹੋਇਆ ਹੋਵੇ ਤੇ ਰੱਬ ਦੀ ਖੇਡ ਮਾਂ ਜਨਮ ਦੇ ਸਕਦੀ ਜੇ ਮਾਂ ਕਰਮ ਨਹੀਂ ਜੇ ਦੇ ਸਕਦੀ? ਧਿਆਨ ਦਿਓ, ਮਾਂ ਕੱਪੜੇ ਚੰਗੇ ਦੇ ਸਕਦੀ ਏ, ਮਾਂ ਲਿਆਕਤ ਵਾਸਤੇ ਬਹੁਤ ਕੁਰਬਾਨੀ ਕਰੇਗੀ, ਪਰ ਮਾਂ ਆਪਣੀ ਸੁੰਦਰਤਾ ਵਾਰ ਕੇ ਚਰਬੀ ਘੋਲ ਕੇ ਦੁੱਧ ਪਿਆਏਗੀ, ਪਰ ਮਾਂ ਕੋਲ ਇੰਨੀ ਤਾਕਤ ਨਹੀਂ ਕਿ ਆਪਣੇ ਪੁੱਤਰ ਦੇ ਕਰਮ ਆਪਣੇ ਹੱਥ ਨਾਲ ਲਿਖ ਸਕੇ। ਜਨਮ ਦੇ ਸਕਦੀ ਏ, ਖੁਰਾਕ ਦੇ ਸਕਦੀ ਏ, ਕਰਮ ਨਹੀਂ। ਦੋਨੋਂ ਇੱਕ ਕੁੱਖ ਵਿੱਚੋਂ ਜਨਮ ਲਿਆ, ਦੋਨੋਂ ਇੱਕ ਘਰ ਵਿੱਚ ਖੇਡੇ, ਦੋਨਾਂ ਨੇ ਇੱਕ ਬਾਪ ਦੇ ਘਰ ਵਿੱਚ ਸੁੱਖ ਮਾਣਿਆ, ਪਰ ਰੱਬ ਦੀ ਖੇਡ ਇੱਕ ਧਨਾਦ ਬਣ ਗਿਆ, ਇੱਕ ਭਿਖਾਰੀ ਬਣ ਗਿਆ। ਕਹਿਣ ਲੱਗੇ ਇਹ ਤਾਂ ਦੁਨੀਆਂ ਦੀ ਇੱਕ ਅੰਗੀ ਪ੍ਰੀਤ ਹੈ। ਸੱਕਾ ਭਰਾ ਗਰੀਬ ਹੋਵੇ ਅਮੀਰ ਉਹਨੂੰ ਕਦੇ ਮੱਥੇ ਨਹੀਂ ਜੇ ਲਾਉਂਦਾ। ਕਹਿਣ ਲੱਗੇ ਬਾਕੀ ਦੁਨੀਆਂ ਦੀ ਪ੍ਰੀਤ ਦੀ ਕਦਰ ਕੀ ਜਾਣੀ? ਸਾਹਿਬ ਨੇ ਸ਼ਬਦ ਵਰਤਿਆ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਕਰੇ, ਲੱਖਾਂ ਯਤਨ ਕਹੇ ਤੂੰ ਮੇਰਾ ਭਰਾ ਹੈ ਉਹਦੇ ਮਨ ਤੇ ਕੋਈ ਫਰਕ ਨਹੀਂ, ਲੱਖ ਯਤਨ ਕਰੇ ਉਹ ਚਿੱਤ ਨਾ ਕਰੇ। ਕਹਿ ਲੱਗੇ ਜੋ ਨਿਰਧਨ ਸਰਦਨ ਕਹਿ ਜਾਏ, ਆਗੇ ਬੈਠਾ ਪੀਠ ਮੇਰਾ ਹੈ, ਅਮੀਰ ਤੇ ਪਿੱਠ ਕਰ ਲੇ, ਪਰ ਜੋ ਸਰਦਨ ਨਿਰਧਨ ਕਹਿ ਜਾਏ, ਦੀਆਂ ਆਦਰ ਲੀਆ ਬੁਲਾਏ, ਪਰ ਦੁਨੀਆਂ ਦੇ ਲੋਕੋ ਨਿਰਧਨ ਸਰਦਨ ਦੋਨੋਂ ਭਰਾਈ ਭਾਈ ਪ੍ਰਭ ਕੀ ਕਲਾ ਨਾ ਮਿਟੀ ਜਾਈ, ਉਹਨੂੰ ਕਿਵੇਂ ਮਿਟਾ ਲੈਣੇ ਜੀ? ਸੱਕਾ ਭਰਾ ਮੋੜ ਜਾਂਦਾ। ਭਾਈ ਸਾਹਿਬ ਦੀਆਂ ਤੁਕਾਂ ਨੇ, ਦੀਪਕ ਪੈ ਪਤੰਗ ਆਵਤ ਪ੍ਰੀਤ ਰੀਤ ਲੱਗ, ਦੀਪਕ ਹੈ ਮਹਾਂ ਵਿਪਰੀਤ ਮਿਲਿਆ ਜਾਰ ਹੈ। ਅਲ ਚਲ ਆਵਲ ਆਵਤ ਕਮਲ ਪੈ ਸੁਨੇ ਕਰ ਕਮਲ ਸੰਪਤ ਬਾਂਧ ਪ੍ਰਾਣ ਪਰ ਹਾਰ ਹੈ ਮਨ ਬਚ ਕ੍ਰਮ ਜਲ ਮੀਨ ਲਵਲੀਨ ਗਦ ਵਿਚਰਤ ਰਾਖ ਨਾ ਸ਼ਕਤ ਗੈ ਡਾਰ ਹੈ ਦੁੱਖ ਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੈ ਨਾ ਕਰੈ ਗੁਰ ਸਿੱਖ ਸੁਖ ਦਾਈ ਪ੍ਰੀਤ ਕਿਉਂ ਵਿਸਾਰ ਹੈ ਕਿ ਗੁਰੂ ਕੇ ਸਿੱਖਾਂ ਇਹ ਤਾਂ ਮੌਤ ਵਾਲਾ ਪਿਆਰ ਨਹੀਂ ਛੱਡਦੇ ਤੇ ਤੂੰ ਗੁਰੂ ਦੀ ਸੁਖਦਾਈ ਪ੍ਰੀਤ ਕਿਉਂ ਛੱਡਦੇ ਨੇ ਗੁਰੂ ਦੀ ਪ੍ਰੀਤ ਇਹ ਕੰਗੀ ਨਹੀਂ ਜੀ ਮੈਂ ਇਤਿਹਾਸ ਵਿੱਚੋਂ ਬਾਣੀ ਵਿੱਚੋਂ ਕੁਝ ਪ੍ਰਮਾਣ ਕਰਨੇ ਚਾਹੁੰਦਾ ਕਿ ਜਿਸ ਪਿਆਰੇ ਤੋਂ ਕੁਰਬਾਨ ਜਾਣਾ ਆਖਰ ਉਹਦੀ ਪ੍ਰੀਤ ਅੱਗੋਂ ਕੋਈ ਹੁੰਗਾਰਾ ਮਿਲਦਾ ਭਾਈ ਸਾਹਿਬ ਨੇ ਜਦੋਂ ਇਹ ਕੰਗੀ ਪ੍ਰੀਤ ਦੀ ਗੱਲ ਕੀਤੀ ਫਿਰ ਉਹਨਾਂ ਨੂੰ ਪੁੱਛਿਆ ਵੀ ਜਿਸ ਗੁਰੂ ਤੋਂ ਤੁਸੀਂ ਰੋਜ਼ ਕਹਿੰਦੇ ਹੋ ਕੁਰਬਾਨ ਹੋਣ ਲਈ ਉਸ ਗੁਰੂ ਦੀ ਪ੍ਰੀਤ ਕੈਸੀ ਤੂੰ ਇੱਕ ਕਦਮ ਭਾਵਨਾ ਨਾਲ ਚੱਲ ਕੇ ਜਾਈ ਉਹ ਤੇਰਾ ਸਤਿਗੁਰੂ ਤੈਨੂੰ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਆਵੇ ਦੂਸਰੀ ਗੱਲ ਤੂੰ ਇੱਕ ਵਾਰੀ ਭਾਵਨਾ ਰਾਤ ਨੂੰ ਪੈਣ ਲੱਗਿਆ ਇਹ ਸ਼ਬਦ ਕਹਿ ਦੀ ਬਾਬਾ ਨਾਨਕਾ ਸਵੇਰੇ ਕਿਰਪਾ ਕਰੀ ਮੇਹਰ ਕਰੀ ਮੈਨੂੰ ਰਹਿਮਤ ਕਰਕੇ ਉੱਠਣ ਦੀ ਦਾਤ ਦੇ ਤੁਸੀਂ ਹੈਰਾਨ ਹੋਵੋਗੇ ਇੱਕ ਵਾਰੀ ਗੁਰੂ ਹਰ ਇੱਕ ਨੂੰ ਚੁਝੂਣ ਕੇ ਉਠਾਉਂਦਾ ਹੈ ਇਹ ਗੱਲ ਵੱਖਰੀ ਕਿ ਬੰਦਾ ਗੁਰੂ ਦੀ ਆਵਾਜ਼ ਸੁਣ ਕੇ ਫਿਰ ਘੇਸ ਮਾਰ ਕੇ ਸੁਣ ਜਾਏ ਉੱਤੇ ਸ਼ਬਦ ਵਰਤੇ ਵੀ ਇੱਕ ਕਦਮ ਚੱਲੇ ਤੇ ਗੁਰੂ ਕਰੋੜਾਂ ਕਦਮ ਆਉਂਦੇ ਨੇ ਤੂੰ ਇੱਕ ਵਾਰੀ ਭਾਵਨਾ ਨਾਲ ਗੁਰੂ ਕਹੇ ਤੇ ਸਤਿਗੁਰੂ ਤੈਨੂੰ ਕਰੋੜਾਂ ਵਾਰੀ ਪਿਆਰ ਨਾਲ ਬੁਲਾਉਣਗੇ ਉਹ ਕਹਿੰਦੇ ਗੁਰੂ ਦਾ ਪਿਆਰ ਇਹ ਜਿਹੀ ਇੱਥੇ ਚੋਖੇ ਰੁਪਈਏ ਨਹੀਂ ਇੱਥੇ ਧਨ ਪਦਾਰਥ ਨਹੀਂ ਤੂੰ ਆਪਣੀ ਭਾਵਨਾ ਨਾਲ ਇੱਕ ਅੱਧੀ ਕੌਡੀ ਰੱਖ ਕੇ ਵੀ ਮੱਥਾ ਟੇਕ ਦੇਣਾ ਤੇ ਸਤਿਗੁਰੂ ਜਾਣ ਲੱਗਿਆ ਦੀਨ ਤੇ ਦੁਨੀਆਂ ਦੇ ਖਜ਼ਾਨੇ ਤੇਰੀ ਝੋਲੀ ਵਿੱਚ ਪਾ ਦੇਗਾ ਕੀ ਇਹ ਸਰਬੰਗੀ ਪਿਆਰ ਨੇ ਭਾਈ ਸਾਹਿਬ ਨੇ ਦੂਸਰੇ ਕਬਿਰਤ ਵਿੱਚ ਕਿਰਪਾ ਕੀਤੀ ਕਹਿਣ ਲੱਗੇ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚਲ ਜਿਸ ਪਿਆਰੇ ਸਿਓ ਦਿਓ ਕਿਸੇ ਚੇਤ ਨੂੰ ਪਿਆਰ ਕਰਕੇ ਦੇਖੀਏ ਖਾਂ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚਲ ਸਤਿਗੁਰ ਕੋਟ ਪੈਂਦਾ ਆਗੈ ਕੋਲੇਤ ਹੈ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਮਾਤਰ ਦਾ ਹੁੰਦਾ ਤੂੰ ਸਿਰਫ ਯਾਦ ਹੀ ਕਰ ਲੈ ਤੇ ਯਾਦ ਕਰੇ ਸੀ ਭਾਵਨਾ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਦੇਖੋ ਇਹ ਕੱਲਾ ਗ੍ਰੰਥੀਆਂ ਦਾ ਗੁਰੂਕਿਆਂ ਵਜ਼ੀਰਾਂ ਦਾ ਕੀਰਤਨੀਆਂ ਦਾ ਕਥਾ ਵਾਚਕਾਂ ਦਾ ਕੰਮ ਨਹੀਂ ਕੇਵਲ ਬਾਣੀ ਪੜ੍ਹਨਾ ਹਰ ਸਿੱਖ ਗੁਰੂ ਨਾਨਕ ਨਾਮ ਲੇਵਾ ਜਿਹਦੇ ਤੇ ਬਾਬੇ ਦੀ ਮਿਹਰ ਉਹਦਾ ਫਰਜ਼ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ ਅਸੀਂ ਕਈ ਵਾਰੀ ਕਹਿੰਦੇ ਲਓ ਜੀ ਸਾਨੂੰ ਸਮਝ ਨਹੀਂ ਪੈਂਦੀ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਬਾਣੀ ਅੰਗਰੇਜ਼ੀ ਵਿੱਚ ਨਹੀਂ ਜੇ ਪੜ੍ਹੀ ਜਾਂਦੀ ਜੇ ਅਸੀਂ ਕਹੀਏ ਨਾ ਵੀ ਉਹਦੇ ਵਿੱਚ ਸਾਨੂੰ ਕੋਈ ਤਰਜਮਾ ਕਰਕੇ ਦੇ ਦੇ ਜੇ ਸ਼ੁੱਧ ਪਾਠ ਸ਼ੁੱਧ ਉਚਾਰਨ ਕਰਨਾ ਹੈ ਉਹਦੇ ਵਿੱਚ ਗੁਰਮੁਖੀ ਪੜ੍ਹਨੀ ਅੱਤ ਲਾਜ਼ਮੀ ਹੋਵੇ ਗੁਰਮੁਖੀ ਲਿਪੀ ਇਹਦੇ ਤੋਂ ਬਿਨਾਂ ਬਾਣੀ ਕਿਵੇਂ ਸਮਝ ਪਏ ਹੁਣ ਜੇ ਯਤਨ ਕਰੀਏ ਕੀ ਕੰਮ ਨਹੀਂ ਹੋ ਸਕਦਾ ਇਸੇ ਸਾਨੂੰ ਪੇਟ ਦੀ ਖਾਤਰ ਕਿਰਤ ਕਰਨੀ ਪੈਂਦੀ ਅਸੀਂ ਉਹ ਲੋਕ ਵੀ ਦੇਖੇ ਨੇ ਜਿਨ੍ਹਾਂ ਨੇ ਮੇਰਾ ਖਿਆਲ ਇੰਡੀਆ ਵਿੱਚ ਇੱਕ ਦਿਨ ਵੀ ਸਕੂਲ ਨਹੀਂ ਗਏ ਪਰ ਜਦੋਂ ਕੰਮ ਕਰਨ ਦੀ ਲੋੜ ਪਈ ਉਹ ਬੋਲੀ ਵੀ ਸਿੱਖੀ ਜਿਸ ਬੋਲੀ ਨੂੰ ਸਿੱਖ ਕੇ ਰੋਟੀ ਮਿਲਣੀ ਮੈਂ ਬੇਨਤੀ ਕਰਾਂ ਜੇ ਰੋਟੀ ਦੀ ਲੋੜ ਪੇਟ ਦੀ ਲੋੜ ਹੋਵੇ ਤੇ ਬਿਨਾਂ ਸਕੂਲ ਜਾਣ ਤੋਂ ਅਕਰ ਸਿੱਖਣ ਲਈ ਆਪਾਂ ਤਿਆਰ ਹੋ ਗਏ ਜਿੱਦਣ ਆਤਮਾ ਦੀ ਲੋੜ ਹੋ ਜਾਏਗੀ ਨਾ ਸੱਚ ਜਾਣੋ ਉਦੋਂ ਸਿੱਖ ਬਾਣੀ ਜ਼ਰੂਰ ਸਿੱਖੇ ਜ਼ਰੂਰ ਬਾਣੀ ਪੜ੍ਹੇਗਾ ਬਾਣੀ ਤੋਂ ਬਿਨਾਂ ਸਿੱਖ ਦਾ ਆਧਾਰ ਸਿੱਖ ਦਾ ਹੋਰ ਪਾਰ ਉਤਾਰਾ ਹੈ ਹੀ ਕੋਈ ਨਹੀਂ ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੈਂ ਖਿੰਨ ਵਿੱਚੋਂ ਨਿਕਲ ਲੱਗਾ ਉਹਨਾਂ ਨੂੰ ਇੱਕ ਵਾਰੀ ਸਿੱਖਾਂ ਸਵਾਲ ਕੀਤਾ ਮਹਾਰਾਜ ਕਿ ਕਿਵੇਂ ਰੱਬ ਪ੍ਰਭੂ ਦੇ ਚਰਨਾਂ ਵਿੱਚ ਜੁੜੀਏ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਕਹਿਣ ਲੱਗੇ ਬਾਣੀ ਪੜਿਆ ਕਰੋ ਉਹਨਾਂ ਨੇ ਪਤਾ ਗੋਤਰ ਕੀ ਦਿੱਤਾ ਕਹਿਣ ਲੱਗੇ ਬਾਣੀ ਤਾਂ ਪੜ੍ਹਨੇ ਆ ਪਰ ਚਿੱਤ ਕੋਈ ਨਹੀਂ ਲੱਗਦਾ ਰੋਜ਼ ਰੋਜ਼ ਪੜ੍ਹਨ ਨੂੰ ਚਿੱਤ ਨਹੀਂ ਕਰਦਾ ਮਨ ਮੰਨਦਾ ਕਿੱਥੇ ਵੇ ਆ ਮੈਂ ਕਹਿੰਦਾ ਵੀ ਬੰਦਾ ਗੁਟਕਾ ਪਕੜਿਆ ਹੋਵੇ ਨਾ ਸਾਰੀ ਰਾਤ ਨੀਂਦ ਨਾ ਪਈ ਹੋਵੇ ਗੁਟਕਾ ਪਕੜੋ ਨਾਲ ਹੀ ਬੰਦਾ ਸੌ ਜਾਂਦਾ ਉਹ ਦਵਾਈ ਇਹੋ ਜਿਹੀ ਨੀਂਦ ਦੀ ਜੇ ਕਿਤੇ ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਬਾਣੀ ਪੜ੍ਹਨ ਲੱਗੀਏ ਨਾ ਉਹ ਗੱਲਾਂ ਜਿਹੜੀਆਂ ਅੱਜ ਤੋਂ 25-25-30 ਸਾਲ ਵਾਪਰੀਆਂ ਨੇ ਪਹਿਲਾਂ ਇੱਕੋ ਦਮ ਬੰਦੇ ਦੇ ਸਾਹਮਣੇ ਸਾਰੀ ਫਿਲਮ ਆ ਜਾਂਦੀ ਉਹ ਬਾਣੀ ਕਹਿੰਦੀ ਵੀ ਆਹ ਤੂੰ ਤੇਰੀਆਂ ਕਰਤੂਤਾਂ ਨੇ ਤੂੰ ਜਿੰਨਾ ਮਰਜ਼ੀ ਕਹੀ ਜਾ ਮੈਂ ਬੜਾ ਪਵਿੱਤਰ ਹੈ ਤੇਰੇ ਅੰਦਰ ਵਿਆਹ ਸਾਰਾ ਜੇ ਗੰਦਬੰਦ ਤੇ ਜਦੋਂ ਅਸੀਂ ਪੜ੍ਹਦੇ ਹਾਂ ਫਿਰ ਡਰ ਕੇ ਕਹਿੰਦੇ ਹਾਂ ਕੀ ਕਰੀਏ ਦਿਲ ਨਹੀਂ ਲੱਗਦਾ ਅਸਲ ਵਿੱਚ ਬਾਣੀ ਸਾਨੂੰ ਆਪੇ ਵੱਲ ਜਾਂਦੀ ਏ ਤੇ ਜਦੋਂ ਆਪੇ ਵੱਲ ਜਾਈਏ ਫਿਰ ਪਤਾ ਲੱਗਦਾ ਸਾਡੇ ਆਪੇ ਵਿੱਚ ਪਿਆਰ ਕੀ ਉਸ ਵੇਲੇ ਸਭ ਕੁਝ ਸਾਹਮਣੇ ਆਉਂਦਾ ਦੂਜੀ ਗੱਲ ਕਦੀ ਤੱਕੋ ਬਾਣੀ ਪੜ੍ਹਦਿਆਂ ਨਿਆਣੇ ਸਾਰਾ ਦਿਨ ਘਰ ਖੇਡਦੇ ਰਹਿੰਦੇ ਸਕੂਲ ਵੀ ਜਾਣਗੇ ਇੰਡੀਆ ਵਿੱਚ ਪਿੱਛੇ ਵੀ ਸਾਰੇ ਕਦੀ ਖਿਆਲ ਨਹੀਂ ਕਰਦੇ ਜਦੋਂ ਬਾਣੀ ਪੜ੍ਹਨ ਲੱਗਦੇ ਹਾਂ ਇੱਕੋ ਦਮ ਨਿਆਣਿਆਂ ਵੱਲ ਖਿਆਲ ਜਾਂਦਾ ਮੇਰੇ ਬੱਚਿਆਂ ਦਾ ਪਤਾ ਨਹੀਂ ਅੱਗੇ ਕੀ ਬਣੇਗਾ। ਉਹ ਪੜ੍ਹਦਿਆਂ ਪੜ੍ਹਦਿਆਂ ਪੂਰਾ 45 ਮਿੰਟ ਉਹਨਾਂ ਦਾ ਜ਼ਿੰਦਗੀ ਭਰ ਦਾ ਸ਼ਕੈਡਿਊਲ ਹੀ ਬਣਾਉਂਦੇ ਰਹਿੰਦੇ ਹਾਂ ਕਿਉਂਕਿ ਮਨ ਦਾ ਠਿਕਾਰ ਨਹੀਂ। ਉਹ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਨੇ ਬਾਣੀ ਪੜ੍ਹਨੇ ਆ ਪਰ ਚਿੱਤ ਕੁਝ ਲੱਗਦਾ ਮਹਾਰਾਜ ਕਹਿੰਦੇ ਫਿਰ ਕੀ ਕਰਦੇ ਕਹਿੰਦੇ ਫਿਰ ਅਸੀਂ ਛੱਡਦੇ ਨੇ ਤੇ ਗੁਰੂ ਰਾਮਦਾਸ ਕਹਿੰਦੇ ਛੱਡ ਕੇ ਬ੍ਰਹਮ ਗਿਆਨੀ ਬਣ ਜਾਂਦੇ ਛੱਡ ਕੇ ਫਿਰ ਕੀ ਪ੍ਰਾਪਤੀ ਹੋਈ। ਮਹਾਰਾਜ ਜੀ ਨੂੰ ਉੱਥੇ 3 ਕੁ ਗੱਲਾਂ ਪੁੱਛੀਆਂ ਕਹਿੰਦੇ ਕੰਮ ਕੀ ਕਰਦੇ ਹੋ ਕਿਸੇ ਨੇ ਕਿਹਾ ਮਹਾਰਾਜ ਅਸੀਂ ਜ਼ਿਮੀਂਦਾਰਾ ਕਰਦੇ ਹਾਂ ਦੂਜਾ ਕਹਿੰਦਾ ਦੁਕਾਨਦਾਰੀ ਕਰਦੇ ਹਾਂ ਤੀਜਾ ਕਹਿੰਦਾ ਮਹਾਰਾਜ ਬਾਹਰ ਵਪਾਰ ਕਰਨ ਜਾਈਦਾ। ਗੁਰੂ ਸਾਹਿਬ ਦੁਕਾਨਦਾਰ ਨੂੰ ਪੁੱਛਦੇ ਨੇ ਸੱਚੀ ਇਮਾਨਦਾਰੀ ਨਾਲ ਦੱਸੀ ਰੋਜ਼ ਗੱਦੀ ਤੇ ਬਹਿ ਨੂੰ ਚਿੱਤ ਕਰਦਾ। ਉਹ ਕਹਿੰਦਾ ਮਹਾਰਾਜ ਸੱਚ ਜਾਣੋ ਚਿੱਤ ਕੋਈ ਨਹੀਂ ਕਰਦਾ ਪਰ ਮਜਬੂਰੀ ਹੈ ਲੋੜ ਹੈ ਗੱਦੀ ਬਹਿਣ ਤੋਂ ਬਿਨਾਂ ਗੱਦੀ ਤੇ ਗੱਲੇ ਤੇ ਬਹਿਣ ਤੋਂ ਬਿਨਾਂ ਰੋਟੀ ਕੋਈ ਨਹੀਂ ਚੱਲਣੀ ਲੋੜ ਕਰਕੇ ਬਹਿੰਦੇ। ਮਹਾਰਾਜ ਨੇ ਕਿਹਾ ਰਾਲ ਰੋਜ਼ ਖੇਤਾਂ ਵਿੱਚ ਜ਼ਿਮੀਂਦਾਰ ਤੇਰਾ ਜਾਣ ਨੂੰ ਦਿਲ ਕਰਦਾ। ਕਹਿੰਦਾ ਮਹਾਰਾਜ ਸਿਆਲ ਦੇ ਦਿਨਾਂ ਵਿੱਚ ਕਣਕ ਨੂੰ ਪਾਣੀ ਲਾਈਏ ਤੇ ਦਿਲ ਨਹੀਂ ਕਰਦਾ ਬਿਸਤਰੇ ਨੂੰ ਛੱਡਣ ਨੂੰ ਪਰ ਕੀ ਕਰੀਏ ਸਾਹਮਣੇ ਕਰਜ਼ ਚੜਿਆ ਲੋੜ ਹੈ ਕਿ ਕਣਕ ਪਾਲਾਂਗੇ ਤੇ ਦਾਣੇ ਆਉਣਗੇ ਘਰ ਤੇ ਕਰਜ਼ ਲਏਗਾ। ਕਹਿਣ ਲੱਗੇ ਲੋੜ ਕਰਕੇ ਜਾਣੇ ਆ। ਵਪਾਰੀ ਨੂੰ ਪੁੱਛਿਆ ਕਹਿੰਦਾ ਮਹਾਰਾਜ ਕਿਹਦਾ ਦਿਲ ਕਰਦਾ ਪੁੱਤਰਾਂ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਬਾਹਰ ਜਾਣਾ ਪਰ ਪੇਟ ਦੀ ਲੋੜ ਹੈ ਕੰਮ ਖਤਮ ਹੋ ਜਾਏਗਾ ਜੇ ਘਰ ਬਹੀਏ। ਗੁਰੂ ਸਾਹਿਬ ਕਹਿੰਦੇ ਨੇ ਜਿਸ ਚੀਜ਼ ਦੀ ਲੋੜ ਹੋਵੇ ਚਿੱਤ ਨਾ ਵੀ ਕਰੇ ਤੇ ਅਸੀਂ ਲੋੜ ਵਾਲੀ ਚੀਜ਼ ਨੂੰ ਜ਼ਰੂਰ ਕਰਦੇ ਹਾਂ। ਕਹਿੰਦੇ ਸੱਚ ਜਾਣੋ ਅਜੇ ਤੁਹਾਡੇ ਮਨ ਨੇ ਬਾਣੀ ਨੂੰ ਲੋੜ ਹੀ ਨਹੀਂ ਸਮਝਿਆ। ਜਿੱਦਣ ਆਤਮਾ ਦੀ ਲੋੜ ਹੋਵੇਗੀ ਉਦਣ ਕਦੀ ਨਹੀਂ ਕਹੋਗੇ ਸਾਡਾ ਚਿੱਤ ਨਹੀਂ ਕਰਦਾ ਬਾਣੀ ਪੜ੍ਹਨ। ਕਹਿੰਦੇ ਨੇ ਜੇ ਦੁਨੀਆਂ ਦੇ ਕੰਮ ਦੀ ਲੋੜ ਹੈ ਤੇ ਅੰਦਰ ਦੀ ਲੋੜ ਕਿਉਂ ਨਹੀਂ। ਦਾਤਾ ਜੀ ਨੇ ਉੱਥੇ ਇੱਕ ਸ਼ਬਦ ਕਿਹਾ ਕਵੀ ਸੰਤੋਖ ਸਿੰਘ ਨੇ ਦਰਜ ਕੀਤਾ ਕਹਿਣ ਲੱਗੇ ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ ਗੁਰ ਪ੍ਰਤਾਪ ਸੂਰਜ। ਜਿਮ ਦਰ ਤੇ ਜਿਵੇਂ ਨਿਸ ਤੇ ਦਿਨ ਦੋ ਸ਼ਬਦ ਦਿਨ ਤੇ ਰਾਤ ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ ਤਿਆਗੋ ਕਬੂ ਨਾ ਲਾਗੈ ਪਿਆਰੇ। ਕਦੀ ਛੱਡਣ ਨੂੰ ਤਿਆਰ ਹੁੰਦੇ ਆ ਰੋਜ਼ ਆਉਂਦੇ ਆ ਕੰਮ ਤੇ। ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ ਤਿਆਗੋ ਕਬੂ ਨਾ ਲਾਗੈ ਪਿਆਰੇ ਤਥਾ ਪਿਆਰ ਧਾਰੋ ਕੁਰਬਾਨੀ। ਕਹਿੰਦੇ ਜਿੰਨੀ ਢਿੱਡ ਦੀ ਲੋੜ ਸਮਝ ਮੈਂ ਇਦੋਂ ਵੱਧ ਆਤਮਾ ਦੀ ਲੋੜ ਸਮਝੀ ਤੇ ਗੁਰੂ ਕੀ ਬਾਣੀ ਨੂੰ ਪੜ੍ਹੀ। ਹੁਣ ਗੁਰੂ ਗ੍ਰੰਥ ਸਾਹਿਬ ਦਾ ਆਉਣਾ 400 ਸਾਲਾਂ ਕੀਰਤਨ ਦਰਬਾਰ ਹੋਣੇ ਨੇ ਲੈਕਚਰ ਹੋਣੇ ਨੇ ਵੱਡੇ ਵੱਡੇ ਲੇਖ ਸੈਮੀਨਾਰ ਕਰਕੇ ਪਰਚੇ ਪੜੇ ਜਾਣੇ ਨੇ। ਮੈਂ ਕਹਿੰਦਾ ਸਭ ਕੁਝ ਕਰਨ ਤੋਂ ਚੰਗਾ ਪਤਾ ਕਿ ਹਰ ਸਿੱਖ ਇਹ ਗੱਲ ਕਰਦਾ ਜੇ 2-3 ਮਹੀਨੇ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਪ੍ਰਕਾਸ਼ ਤੱਕ ਮੈਂ ਆਪਣੇ ਆਪ ਇੱਕ ਸਹਿਜ ਪਾਠ ਜ਼ਰੂਰ ਕਰਾਂ ਮੈਂ ਤੁਹਾਡੀ ਬਾਣੀ ਆਪ ਪੜ੍ਹਾਂਗਾ ਫਿਰ ਤੇ ਵਾਕਈ ਸਫਲ ਹੋ ਗਿਆ ਨਾ ਸਾਡੀ ਲੋੜ ਹੋ ਗਈ। ਕਹਿਣ ਲੱਗੇ ਜਿਮ ਦਿਸ ਦਿਨ ਘਰ ਕੇ ਕਾਜ ਸੁਧਾਰੇ ਪਿਆਰ ਤੋਂ ਕਬੂ ਨਾ ਲਾਗੈ ਪਿਆਰੇ ਤਥਾ ਪਿਆਰ ਧਾਰੋ ਕੁਰਬਾਨੀ। ਪੜ੍ਹ ਸੁਣ ਕੀ ਰੁਚਮਨ ਠਾਨੀ ਤੇ ਬਾਣੀ ਪੜ੍ਹਨੀ ਪਤਾ ਕਿਵੇਂ ਵੇ। ਉੱਥੇ ਗੁਰੂ ਰਾਮਦਾਸ ਜੀ ਨੇ ਜੁਗਤ ਦੱਸੀ ਕਹਿਣ ਲੱਗੇ ਗੁਰ ਕਿਆ ਕਹੈ ਕਰੇ ਹਮ ਕਹਾਂ। ਜਦੋਂ ਬਾਣੀ ਪੜ੍ਹੇ ਸ਼ਬਦ ਪੜ੍ਹ ਕੇ ਕਹੀ ਮਨਾ ਗੁਰੂ ਜੀ ਤਾਂ ਕਹਿੰਦੇ ਨੇ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਤੇ ਤੂੰ ਜਿਹੜੀਆਂ ਸਾਰੇ ਦਿਨ ਚਲਾਕੀਆਂ ਵਰਤੀਆਂ ਤੇਰੀਆਂ ਘੇੜੇ ਨਾਲ ਜਾਣੀਆਂ। ਜਦੋਂ ਅਸੀਂ ਬਾਣੀ ਪੜ੍ਹੀਏ ਗੁਰੂ ਸਾਹਿਬ ਕਹਿ ਮੈਂ ਸਿਰਫ ਨਿਤਨੇਮ ਦੀ ਬਾਣੀ ਵਿੱਚ ਹੀ ਅਰਜ਼ ਕਰ ਦੇਣਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਦਮ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਰਲੇ ਤੇ ਮਨ ਨੂੰ ਕਹਿ ਦੀ ਮਨਾ ਜਿਹੜੇ ਤੂੰ ਝੂਠਦੀਆਂ ਪੰਡਾ ਕੂੜ ਦੇ ਗੱਡੇ ਧੋਦਾ ਇਹਨਾਂ ਤੇਰੇ ਨਾਲ ਜਾਣਾ। ਜੇ ਕਿਤੇ ਬਾਣੀ ਪੜ੍ਹਦਿਆਂ ਇਹ ਰਾਤ ਨੂੰ ਸੌਣ ਲੱਗਿਆ ਸਮਝ ਪੈ ਜਾਏ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦਿਆਂ ਕਿ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਤੇ ਮਨ ਨੂੰ ਪੁੱਛੀਏ ਵੀ ਤੂੰ ਟਹਿਲ ਕਦੀ ਸੰਤਾਂ ਦੀ ਕੀਤੀ ਹੈ ਕਿ ਕਦੀ ਨਿੰਦਿਆ ਵਾਲੇ ਪਰਚਾ ਲੈ ਕੇ ਚੁੱਕਿਆ। ਫਿਰ ਕਹਿਣ ਲੱਗੇ ਪੁੱਛ ਆਪਣੇ ਮਨ ਨੂੰ ਗੁਰ ਕਿਆ ਕਹੈ ਗੁਰੂ ਕੀ ਕਹਿੰਦਾ ਹੈ ਕਰੇ ਹਮ ਕਹਾਂ ਤੇ ਅਸੀਂ ਕਰਨੇ ਕੀ ਪਏ ਹਾਂ। ਕਹਿੰਦੇ ਬਾਣੀ ਪੜ੍ਹਨ ਦੀ ਜੁਗਤ ਤਾਂ ਆਵੇ ਗੁਰ ਕਿਆ ਕਹੈ ਕਰੇ ਹਮ ਕਹਾਂ ਸਰੇ ਸਨੇ ਮੋਰੋ ਮਨ ਮਹਾਂ ਐਸਤਾ ਜਿਹੜਾ ਮਨ ਕਦੇ ਨਹੀਂ ਮੁੜਦਾ ਜੇ ਕਿ ਸ਼ਬਦ ਨਾਲ ਜੁੜੇਗਾ ਤੇ ਮਨ ਮੁੜੇ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ ਬੇਨਤੀ ਕਰ ਰਿਹਾ ਸਾਂ ਕਿ ਜਿਸ ਪਿਆਰੇ ਨਾਲ ਪਿਆਰ ਹੋਵੇ ਉਹ ਪਿਆਰਾ ਅੱਗੋਂ ਉੱਤਰ ਕੀ ਦਿੰਦਾ। ਖਜ਼ੂਰ ਨੇ ਸ਼ਬਦ ਵਰਤੇ ਨੇ ਭਾਈ ਗੁਰਦਾਸ ਜੀ ਨੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਕੋਈ ਲੇਤ ਹੈ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਂ ਵਾਰ ਗੁਰ ਖੇਤ ਹੈ اگلا بچن پاونی بھگت پائے کوڈی اگر پاگ رکھیں تائے گر سرد ندان دان دیت ہے ست گر دیا نت جس پیارے سے ہونے ہو پیارے دیا کا خزانہ ہے ست گر دیا نت مہما آگاد بول نمو 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 نیت 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 ہے نمسکار کر گرو نو گرو ورگا دوالی پیار کی تو نہیں ملنا دو تین پرمان اور بانی جو عرض کرنے چاہنا کیونکہ ایک وشا صرف چلتا پیا سی جس پیارے سونے ہوں اج دوجا پاسا لیا ہے جنو پیار کرنے ہیں آخر وہ کی ہو جائے جنوب جن تو قربان جانے گرو رام داس جی دن گوڑی راگ میں ایک شبد ہے تو میں رام بھی بےنتی کی تھی اتنے کوئی چلاکیاں چستیاں بدھی کی گل نہیں یہ تو داتے کی میر ہے ایک جگندے نہ لین ایک ستیاں دے اٹھا یہ پرم پیالہ خسم کا جہ پاو ہے تے دے وہی مرضی ہے جنوں مرضی وہ دات دے دین دھن گرو رام دس سچے پاتشاہ انہوں کے جیون آپ سارے جانتے ہو سات سال کی عمر یتیم ہو گئے سن لاہور دیا گلیاں ککھاں دی قیمت سی پر گرو رام دس جی کا شریکا انہوں نے کوئی بھی اپنے گلے لان کو تیار نہیں سی نانی باہ پکڑ کے دو ترے دے گھر دھی دے گھر تالا مار کے آ گئی سی کہ پترا لاہور تیرا جی کوئی نہیں رہ گیا چل میں تینوں اپنے گھر پالن کا یتن کر رہی ہوں جس عمر اسی بچیاں نو لاڈ کرنے ہیں سات سال کی عمر بھائی جیٹھا دی یتیم ہوئے اس تو بعد گوئندوال بابا امرداس کی ہزوری میں آئے جس عمر اسی بچیاں نو تعلیم دینے ہیں اس عمر گرو رام داس سچے پاتشاہ بھائی جیٹھا جی گوئندوال بیاس کے کاٹ سے بہ کے گھنگڑیاں ویچ کے اپنا پیٹ بھرتے ہوں سن اور عمر میں صرف جوک ماتر چلے کیوں گرو تو قربان جائیے جس پیارے سونے ہو اس گرو جی کا پیار کیسا ہے دیکھو انہوں کتنی تعلیم دیتی جنہیں آج کے گرنتھ پڑھے نے کما کرو کوئی سیانے بیٹھے ہو میں نہیں کتنے شبد پڑھے پر بھائی جیٹھے نو سنگیت کی ودیا کنہیں دیتی رات ودیا کر تعلیم ہے انہوں نے کام رچنا کی ودیا کنہیں دیتی کوتا کرن کی ودیا کنہیں دیتی انہوں کیرتن کرن کی ودیا کنہیں دیتی اج ٹیکرا کوئی بھی ودوان کوئی بھی گرنتھ بول کے دستا نہیں پر یہ گل سارے اچھی پڑھنے کہ گرو گرنتھ صاحب کے تی راگا گرو رام داس جی کی بانی ہے ایک دو نہیں تی راگ نے میں کہنا انہوں نے گانا تو بڑا مشکل ہے وہ وشرام کا بھی چھتی کی پاٹ نہیں ہوتا جی من چت آس رکھے ہر روپ پر من چندے انیک انیک پل پائی ہر جانے سب کی جو جی ورت ہے پرب کا لیا کسی کا ایک دل نہ گوائی کئی پنکتیاں ایسا وڈیاں نے دو دو لائن دیا چلتی نے وہ وشرام نہیں لگتا چیتی کیتیا میں کہنا گرو رام دا سچے پاتشاہ یہ کھیل کتوں واپری کہ ستا بنوانڈ کنی کرام مات ہوئی سی دھن دھن رام داس گوئے جن شریا تینے سواریا پوری ہوئی کرامات آپ سرجن ہار ہے تاریا پوری کرامات ہوئی کہ جس بچے نے بال عمر گھنگڑیاں بیٹھیاں وہ تی راگا باغی پہ اچار دے ان تو پوچھو بھی گرو کی پریت کیسی ہے کیونکہ انہوں نے ٹھوکرا نہیں کھادیا نے روٹی تک نہیں ملی پر کی پتا سی دنیا کے لوگوں جنوں اج روٹی نہیں ملتی پی رہی دنیا تک وہ نام سے لوگوں کو روٹی ملیا کرے گی صاحب گرو رام داس جی نے کچھ پرمان دیتے ہیں کہ جس پیارے سے ہو دیو کیوں جا میرا پیارا جنو جنہیں تو قربان جانا تن گرو رام داس پہلا پرمان دیتے ہیں کہ میں تینوں کیویں سمجھاوا کہ میرا گرو کنا پیار کرتا ہے میرے ست گرو کنے پیارے نے وہ شبد ورتے نے کہن لگے کدی ماں نو پوچھ کے دیکھ اس استری نو پوچھ جیڑی بچے نو جنم دیندی ہے دیکھو گرو گرنتھ صاحب دیا تکاں نے یہ دنیاوی چمڑی تک سیمت نہ رکھی کہن لگے ماں دی کوکھ وچ بچہ پلدا ہے انہیں اجے دیکھا نہیں انہوں کوئی پتا نہیں پر کہنے اس بچے کی خاطر وہ قربانی کنی ہے بس اینی گل سمجھ لی جن بچے کی خاطر ماں قربانی کر دیے اتنا ست گرو اپنے سکھ کی خاطر قربانی کرتا جس پیارے سننے کہ بچہ ماتا دے قدر وچ ہے وہ کھان چت کرے پر اپنی جیب دے سوار تے کنٹرول کر دیے کہ میری کوک وچ پردے کوئی لال دا کتے نقصان نہ ہو جائے. وہ اپنے چلن پھرن دے کنٹرول کرے گی. کوک وچ مردا ہوئے بچہ کتے باہر جانا ہوئے تے سنکوچ جائے گی کہ میں باہر نہیں جانا. کہنے لگے اپنی سندرتا باہر دیے اپنا دکھ سہی دیے تیری خاطر بچے دی خاطر ہر قربانی ماں کر دیے. تے کوئی میں بےنتی کی سی کہ شاید کتے سکھ نوں سمجھ پی جائے. گرمخ آواز دور تک جاندی ریڈیو چلدا ہے. اس کر کے میں کہہ رہا کہ ماں باپ دی قدر کرنی جانی ہے. دنیا وچ باقی رشتے خریدے جاندے نے بن سکدے نے. ایک متر چھڈ کے جائے نویں تھان تے جاؤ گے دس مل جان گے. دھیان دیا جی ایک دوست چھڈے رشتے دار چھڈے پنجاہ ہور مل جان گے. پر دنیا وچ جے منکھا جنم ایک واری ملتا ہے کدی نہ بھولو ماں دی گود تے ماں دا پیار بھی کبھی ایک واری ملتا. ماں پیار پرت پرت کے نہیں ملتا. ماں دی گود پرت کے کدی نہیں ملی. ایک ودوان کہندا ہے کہ منکھ تو دیکھ ماں دی سیوا ماں باپ دی سیوا جس دن تیرا جنم ہویا پہلا سا تو ماں دی گود وچ لیا ہے. ماں نے اپنا فرض ادا کیتا اپنی کوکھ وچ تینوں پہلا سواس دتا. تو اپنا فرض ادا کری جدھر ماں دا انتلا سواس آوے تو اپنی گود دے دی. جے ماں دا سر انتلے سمے تیری گود وچ ہوے تے آخری سا نکلے سمجھی تو ماں دی سیوا کوئی زندگی وچ کر گیا. شبد ورتے وچ آنے گرو رامدس کہندے گرو دی پریت کیسی ہے. میں اس کر کے بےنتی کر رہا کہ ماں ہر قربانی پتر دی خاطر کر دیے. تے کہندے جس طرح ماں تو اپنے گرب نو اپنے بچے نو پالنی ہے پر گرو کے سکھا اسی طرح تو جدو نام دی کمائی کرنا ہے نا تے ستگرو تینوں تتیاں خواواں تو بچا کے ماں دی طرح اپنی گود وچ رکھ دے. شبد ورتے ہیں کہ جو جنمی سوت جن پالتی سوت جان. دو شبد ہے کہ پتر نو جان کے پال دی ہے. جو جنمی سوت جن پالتی رکھ ہے نظر مجار اونو اپنی اکھاں دے سامنے رکھ دی. پتا نہیں واحگرو جی کیوں جی تسی ماں دے اندر مشین لا دیتی کیوں جی کارجاں دے اندر پایا جی. بچہ تو بڑھے وچ پیا ہوئے نا تے ماں کام کر دی ہوئے. پتا نہیں بچے ستے نو بھوک لگے سی پنڈا تھاواں تے دیکھ دے آئے ہیں کہ بچے نو ستے نو بھوک لگے تے ماں کام کر دی چھڈ کے اٹھا کے دودھ پیا دیے کیونکہ وہ سینا انہوں کہندا پیا میرا پتر پاوے ستا ہے پر ستے نو بھوک لگی ہوئی. وہ اندر وہ شریر کی بندروں دس دیے کہ میرا بچہ بھوکا ہے. کہندے نے یہ ہو جا پیار ہی گرو دا تیرے نال. بچہ ستا بولے نا پر ماں بنا بولن تو ستے نو جگا کے دودھ پیا دیے. وہ سکھا تو بولی پاوے نا پر گرو نے تیری لوڑ دا پتا ہے وہ تین ستے ہوئے نو بھی اٹھ کے دا دے دے گا. یہو جہ پریتی جس پیارے سونے شبد ورتیا جو جننی ست جن پالتی رکھ ہے نظر مجار انتر باہر دے گراس کھن کھن پوچار تیو ستگر گرسک راکھتا جس پیارے سونے تیو ستگر گرسک راکھتا ہر پریت ہے پیار. اسی طرح ستگرو اپنے سکھ نو پریت کرتے ہیں تے جڑا ستگرو ماں دی طرح بچے نو سنبھالتا ہوئے اس پیارے تو قربان نہ ہوئیے. بھائی صاحب نے جڑے بچن کہے کہ دنیا دی ایک کنگھی پریت ہے پر گرو جی دی نہیں. گرو رام داس جی نے دوجا بچن کہے. ہن سوال اٹھتے نا بندے دے من وچ کہ مہاراج ماں تا پتر نو اونی دیر تک سنبھالدی ہے جنی دیر تک پتر اکھاں دے سامنے. ہن پتر پردیش چلا جائے تے ماں سنبھالے گی کیویں جی. پتر سینکڑے کو دور بیٹھا ہوئے تے ماں کیویں پتر نو پیار کرے گی. میرے گرو رام داس جی نے دوجی ادھارن دے دتی. کہن لگے ایک ماں رب نے ایسی بھی بنائی ہے کہ جڑا پتر پاویں اودے تو سینکڑے کو دور ہوئے وہ سینکڑے کو دور بیٹھی بھی اپنے بچے نو پالی جاتی ہے تے سچ جانی میرا گرو بھی وہ جی ماں ہے. پہلا بچن انسان دی ماں سبندی ورتیا. دوجا بچن انہاں نے ایک پنچھی دی ادھارن لئی کہ جے کوئی بچہ ماں تو دور چلا جائے تے گرو رام داس کہندے کونجا ول چاکی مار او بچے کتے دیندیاں نے بچے انہاں دے کتے پے نہیں آپ سینکڑے کو حضور نے بانی وچ ورتے کہ سینکڑے کو اونج دور چلی گئی ہے، ماں تے بچے دا فاصلہ سینکڑے کو آدم ہے، پر ویلو نے کہو جی کھیڈ بنائیے کہ جدو اونج دھرتی تو دانا چنتی ہے، دانے نو اپنی چونج لے جاندی ہے تے اکو دم بچے دی یاد آدھی ہے، بچے دی یاد آن کی دیر پیٹ ماں دے وچ دانا جاتا ہے تے اثر بچے اتنے ہو جاتا ہے، سینکڑے کو دور بچہ تے ماں پالی جاندی سی روز پڑھنے اونڈا اونڈ آوے سہ کوساں، پیارے گرو یہو جہ پیار کرتے اڈا اونڈ آوے سہ کوساں، تس پانچے بچرے شریاں تین کمن خلاوے کمن چگاوے، من من سمرن کریا من میں سمرن کریا، کئی بار بےنتی کرنا ہونا یہ ارتھ منکھی مان لے، من میں سمرن کریا کہ اونج بچے دا کیول سمرن کرے تے بچے دا پیٹ بھر جانا، وہ سجنا جے ماں بچے نو چیتے کرے تے بچہ ماں نو چیتے کرے تے انہوں خوراک مل جاتی ہے، کروڑوں کو دور گرو تو بیٹھا رہی، پر جدو گرو دا سمرن کرے گرو تینو چیتے کرے اینی دور بیٹھے نو بھی گرو پالی جاتا ہے، گرو تا ایسی ماں ہے تے ست گرو نے بانی وچ ایک پرمان ہور بھی دتا ہے، کہن لگے چگے چتارے، کبیر جی دا شلوک ہے، چگ چگ چتارے چگتی ہے چیتے کردی ہے، چگتی بچے یاد کردی ہے، دانا آپ کھاندی ہے تے پیٹ بچیاں دا بھردا ہے، کہندے ست گرو دی پریت ایسی ہے، گرو رام داس جی نے دوجا پرمان لیا، کہن لگے جیسے گگن فرنتی اڑتی کپڑے باگے والی، کہ جویں آسمان دے اتنے کپڑے باگے والی در تے چٹے کھمبا والی اونج اڑاریاں پہ مار دی وہ بچے پیچھے دی، جیسے گگن فرنتی اڑتی کپڑے باگے والی، وہ رکھ ہے چیت پیچھے بچ بچر نج کرد سار سنبھالی، تو ستگر سکھ پریت ہر ہر کی جس پیارے سونے ہو، اسی طرح ستگرو کی پریت اپنے سکھ نالے، تو ستگر سکھ پریت ہر ہر کی گور ہے، سکھ رکھے جی نالی گرو اپنے سکھ نو جد نال سنبھالتا ہے، میں تے ارج کرنی چاہنا کہ گرو کا پیار سکھ نو جد نال سنبھالنا، تے ایک پرمان اتہاس وچ ارج کرنا کہ جدو گرو نو کوئی پیار کرتا ہے، جے کوئی پوچھے بھی گرو اگو پیار کی کرتا ہے، بابا دیپ سنگھ جی دمدما صاحب کی دھرتی تے آپ سب نو پتا ہے کلگی والے تو رحمت لیاں چار گرو گرنتھ صاحب دے سروپ بابا دیپ سنگھ جی نے اپنے ہاتھوں نال لکھے قلم بند کیتے، عربی وچ لکھی کوئی لپی وچ بھی منیا جاندا ہے بابا جی نے گرو گرنتھ صاحب کی بانی کا اتارا کیتا، جس ویلے سرحند فتح کیتی بابا دیپ سنگھ جی سرحند فتح کرن ویلے بابا بندہ بہادر سنگھ بابا بندہ سنگھ بہادر دے نال سن، جدو دمدما صاحب کی دھرتی تو حضور ترے جنہ سنگھا نو ارتھ سنائے انہاں وچوں پیارے بابا دیپ سنگھ بھی سن، انہاں تے آپا دمدمی ٹکسال اج تک بڑا عزت مان ستکار سکھاں دے من وچ ہے، انہاں نوں جدوں خبر ملی کہ گرو رام داس جی دے دربار دی بےعدبی ہوئی ہے، میں صرف ارج کرتی ہے جس پیارے سے نیو کلا سمرن کر کے بھی سکھ شریرک طور پہ بھی ترتا ہے، جدوں خبر ملی ہے بابا جی کہ تن گرو رام داس سچے پاتشاہ جی دے دربار دی بےعدبی سکھ سب کچھ سہ لے گا، پر ایک گل چیتے رکھو گرو گرنتھ صاحب دی ہرمندر دی تے تخت دی بےعدبی سکھ کدی بھی نہیں سہ سکتا، تے جتنا کوئی کرے تے سکھ وڈے جتے داراں کچھ نہیں جانتا میری سیوا کی وہ سکھ ہون دے ناطے اپنے آپ ہی نشانہ وچ کے تر پیندا، تسی میری گل سمجھ گئے ہو گے، انہوں پوچھن دی لوڑ نہیں پیندی، وہ اپنا نشانہ آپ ملتا ہے کہ ہرمندر کی بےعدبی کا میں بدلا کیوں لے سکنا، کیوں پھر کسی تو ہور نہیں پوچھنا، کیونکہ مرجیوڑے نو پوچھن دی لوڑ کی، جہاں گھروں توری پہ خبر بن کے سرتا ہے وہ پوچھن کی لوڑ ہے جی میں کہڑی تھان پہ بن دھیان دیا جی، انہوں کو خبر گئی سی کہ بابا جی ہرمندر صاحب کی بےعدبی انہوں نے ایک پرن کیتا ہے، تو میں بےنتی کرا پرن کیسا انوکھا کیتا، جس پیارے سو نمو دمدما صاحب کی دھرتی تو چلدیا ایک پرن کر کے شبد کیا تے گیانی گیان سنگھ کی لکھت ہے پنت پرکاش وچ کہن لگے سیس سدا سر کھیت کر دیویں گے تھم چائے، سدا سر در سے امرت سر ਉਹਨਾਂ ਦੇ ਅਰਦਾਸ ਦੇ ਸ਼ਬਦ ਸਨ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਇਸ ਨਾਲੋਂ ਤਾਂ ਮੈਂ ਮਰ ਜਾਣਾ, ਮੈਂ ਨਹੀਂ ਜਾਣਾ, ਮੈਂ ਬਿਨਾਂ ਪਿਆਰੇ ਤੋਂ ਕੁਰਬਾਨ ਹੋਣ ਵਾਲੇ ਦਾ ਪਰਨ ਕੈਸਾ ਅਨੋਖਾ ਹੈ। ਕਹਿਣ ਲੱਗੇ ਮੈਂ ਹਰਿਮੰਦਰ ਸਾਹਿਬ ਜਾਣਾ ਹੈ, ਪਰ ਓਨੀ ਦੇਰ ਤੱਕ ਮੈਂ ਮਰਨਾ ਨੀ ਜਿੰਨੀ ਦੇਰ ਤੱਕ ਹਰਿਮੰਦਰ ਵਿੱਚ ਸੀਸ ਨਾ ਦੇ ਦਿਓ। ਕਿ ਉਹ ਨਿਖਾ ਜਾਂ ਪਰ ਨੀ, ਕਹਿੰਦੇ ਓਨੀ ਦੇਰ ਤੱਕ ਮੈਂ ਨੀ ਮਰਨਾ। ਉਹਨਾਂ ਨੇ ਕਿਹਾ ਮੈਂ ਇੱਥੋਂ ਨਿਕਲਾਂ, ਮੈਂ ਜਾਂਦਿਆਂ ਮੈਂ ਸ਼ਹੀਦ ਹੋ ਜਾਣਾ। ਕਹਿੰਦੇ ਬਿਲਕੁਲ ਨਹੀਂ, ਕਹਿੰਦੇ ਨੇ ਮੈਂ ਓਨੀ ਦੇਰ ਤੱਕ ਮਰਨਾ ਨੀ ਜਿੰਨੀ ਦੇਰ ਤੱਕ ਹਰਿਮੰਦਰ ਨਾ ਪਹੁੰਚਾਂ, ਕਿਉਂਕਿ ਪਿਆਰੇ ਤੋਂ ਕੁਰਬਾਨ ਹੋਣ ਚੱਲਿਆ, ਜਿਸ ਪਿਆਰੇ ਛੋਟੇ ਹੋ ਸਾਡਾ ਮਰ ਚੱਲੀਏ। ਗਿਆਨੀ ਗਿਆਨ ਸਿੰਘ ਨੇ ਸ਼ਬਦ ਲਿਖੇ ਨੇ, ਸੀਸ ਸੁਧਾ ਸਰ ਖੇਤ ਕਰ ਦੇਵੈ ਜੇ ਖਮ ਜਾਏ, ਆਪਣਾ ਸਿਰ ਜਾ ਕੇ ਅੰਮ੍ਰਿਤਸਰ ਦੀ ਧਰਤੀ ਤੇ ਦੇਣਾ, ਉਸ ਤੋਂ ਪਹਿਲਾਂ ਨੀ ਦੇਣਾ, ਥੱਲੇ ਨੀ ਡਿੱਗਣ ਦੇਣਾ, ਉਸ ਤੋਂ ਪਹਿਲਾਂ ਚੁੱਕ ਕੇ ਤੁਰਨਾ। ਤੇ ਕਹਿਣ ਲੱਗੇ ਕਰ ਅਰਦਾਸਾ ਚੱਲ ਪੈ ਸਿੰਘ ਜੀ ਫਤਿਹ ਬਜਾਏ। ਅਰਦਾਸ ਕਰਕੇ ਸਿੱਖ ਤੁਰੇ, ਦਮਦਮਾ ਸਾਹਿਬ ਦੀ ਧਰਤੀ ਤੋਂ ਤੁਰੇ, ਕਾਫਲਾ ਤਿਆਰ ਹੋਇਆ, ਤਰਨ ਤਾਰਨ ਸਾਹਿਬ ਦੀ ਧਰਤੀ ਤੇ ਆਏ ਨੇ। ਅਰਦਾਸਾ ਕਰਕੇ ਸ਼ਹੀਦੀ ਗਾਨੇ ਬਣ ਕੇ ਤੁਰਿਆ, ਮਾਂ ਕੁਛ 80 ਸਾਲ ਦੀ ਕਰੀਬ ਦੀ ਉਮਰ, ਉਹ ਮਹਾਨ ਬਜ਼ੁਰਗ ਸਾਡਾ। ਤੇ ਜਦੋਂ ਇੱਥੇ ਤੁਰੇ ਉੱਥੇ ਉਹਨੇ ਇੱਕ ਅਰਦਾਸ ਕੀਤੀ ਹੋਰ, ਤੇ ਇੱਕ ਅਦੀਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਦਾਤਾ ਜੀ ਤੇਰੇ ਦਰਬਾਰ ਵਿੱਚ ਆਉਣ ਲੱਗਾ, ਅੱਜ ਮੇਰੇ ਕੋਲ ਹੋਰ ਕੁਛ ਨਹੀਂ, ਰੁਪਈਏ ਨਹੀਂ, ਸੋਨਾ ਨਹੀਂ, ਚਾਂਦੀ ਨਹੀਂ, ਮੋਤੀ ਨਹੀਂ, ਮੱਥਾ ਟੇਕਣਾ ਜਾਇਆ ਕਈ ਦਿਨਾਂ ਤੋਂ ਬਾਅਦ, ਪਰ ਅੱਜ ਮੈਂ ਸਿਰ ਦੀ ਭੇਟਾ ਲੈ ਕੇ ਆਇਆ, ਤੇਰੇ ਦਰ ਤੇ ਲੋਕ ਸੋਨਾ ਚਾਂਦੀ ਰੁਪਈਆ ਚਾਹਦੇ ਨੇ, ਪਰ ਮੈਂ ਨਿਮਾਣਾ ਜਿਹਾ ਸਿੱਖ ਸਿਰ ਲੈ ਕੇ ਆਇਆ, ਪਰ ਇੱਕ ਕਿਰਪਾ ਕਰੀ, ਇਹ ਭੇਟਾ ਮੈਂ ਤੇਰੇ ਦਰਬਾਰ ਤੱਕ ਲਿਜਾਣੀ ਚਾਹੁੰਦਾ। ਦੇਖੋ ਕੈਸਾ ਅਨੋਖਾ ਪਰਨ ਹੋਏ ਦੁਨੀਆਂ ਦੇ ਲੋਕ, ਉਹ ਕਹਿੰਦਾ ਮੈਂ ਉਨੀ ਦੇਰ ਤੱਕ ਮਰਨਾ ਨਹੀਂ। ਅੱਗੋਂ ਪਿਆਰੇ ਦਾ ਜਵਾਬ ਦੇਖਿਓ, ਕੇਵਲ ਕਹਿਣ ਮਾਤਰ ਨਹੀਂ, ਉਹਨਾਂ ਦੀ ਸ਼ਬਦ ਵਰਤੇ, ਭਾਜੜਾ ਪਾਵਾਂਗਾ ਸਿੱਖੀ ਦੇ ਬੈਰੀਆਂ ਨੂੰ, ਮੈਂ ਸਿੱਖੀ ਸਿਦਕ ਨੂੰ ਦਾਗ ਨਾ ਲਾਵਾਂਗਾ, ਮੈਂ ਕੜਾ ਪ੍ਰਸ਼ਾਦ ਗੁਰੂ ਘਰ ਚੜਾਣ ਲੋਕੀ ਐ ਪਰ ਸ਼ੀਸ ਪ੍ਰਸ਼ਾਦ ਚੜਾਵਾਂਗਾ, ਮੈਂ ਸ਼ੀਸ ਦਾ ਪ੍ਰਸ਼ਾਦ ਲੈ ਕੇ ਆਇਆ। ਹੁਣ ਤੁਰੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੱਕ ਪਹੁੰਚੇ ਨੇ, ਉੱਥੇ ਗਿਆਨੀ ਗਿਆਨ ਸਿੰਘ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਸਾਂਝਾ ਵਾਰ ਹੋਇਆ। ਇਹਦਾ ਮਤਲਬ ਉਦੋਂ ਜ਼ਰੂਰ ਇੱਕ ਨਿਯਮ ਸੀ ਕਿ ਪਹਿਲਾਂ ਵਾਰ ਤੂੰ ਕਰ, ਪਰ ਉਸ ਬੇਵਫਾ ਨੇ ਧੋਖਾ ਦੇ ਕੇ ਬਾਬਾ ਜੀ ਦੀ ਵਾਰੀ ਉਹਨੇ ਨਾਲ ਵਾਰ ਕੀਤਾ, ਉੱਥੇ ਸ਼ਬਦ ਵਰਤਿਆ। ਕਹਿਣ ਲੱਗੇ ਜਦੋਂ ਸਾਂਝਾ ਵਾਰ ਹੋਇਆ, ਚਲੀ ਤੇਗ ਅਤ ਬੇਗਸ਼ੋ ਦੋਂ ਕੇਰ ਬਲ ਤਹਾਰ, ਇਹਦੇ ਅਰਥ ਨੇ ਦੋਨਾਂ ਪਾਸਿਆਂ ਤੋਂ ਤਲਵਾਰ ਚੱਲੀ। ਤੇ ਗੁਰੂ ਕੋਲ ਆਪਣੇ ਇਹਨਾਂ ਬਜ਼ੁਰਗਾਂ ਦੇ ਇਤਿਹਾਸ ਨੂੰ ਮਨੋਕਲਪਤ ਨਾ ਸਮਝੀਏ, ਜ਼ੋਰ ਲੱਗਾ ਪਿਆ ਲੋਕਾਂ ਦਾ ਵੀ ਇਹ ਕਹਿ ਦਿਓ, ਸਿਰ ਕੋਈ ਨਹੀਂ ਸੀ, ਲੱਠਾ ਇੱਕ ਪਾਸੇ ਨੂੰ ਹੱਥ ਰੱਖਿਆ ਸੀ। ਉਹ ਮੈਂ ਕਹਿੰਦਾ ਸਿੱਖ ਦੀ ਖੇਡ ਬੜੀ ਅਨੋਖੀ, ਜੇ ਇਹਨੂੰ ਦੁਨੀਆਂ ਦੀ ਕੈਟਾਗਰੀ ਚ ਨਾ ਗਿਣਿਆ ਕਰੇ, ਮਾਲਕ ਦੀ ਜਿਹਦੇ ਤੇ ਮੇਰੋ ਹੋਵੇ ਸਿੱਖ। ਕਹਿਣ ਲੱਗੇ ਚਲੀ ਤੇਗ ਅਤ ਬੇਗਸ਼ੋ ਦੂੰ ਕੇਰ ਬਲ ਧਾਰ, ਗਿਆਨੀ ਗਿਆਨ ਸਿੰਘ ਨੇ ਨਹੀਂ ਕਿਹਾ ਕੱਲੀ ਧੌਣ ਕੱਟੀ ਗਈ, ਕਹਿਣ ਲੱਗੇ ਸੀਸ ਦੂਆਂ ਕੇ ਗਿਰ ਪਰੇ, ਦੋਨਾਂ ਦੇ ਸਿਰ ਗਿਰ ਪਰੇ ਵਰਤੇ, ਸੀਸ ਦੂਆਂ ਕੇ ਗਿਰ ਪਰੇ, ਪਰੇ ਪਰਸ ਇੱਕ ਸਾਰ, ਦੋਨਾਂ ਦੇ ਇੱਕ ਬਰਾਬਰ ਸਿਰ ਡਿੱਗੇ। ਹੁਣ ਪਰਨ ਕਰਕੇ ਤੁਰਿਆ ਸੀ ਬਾਬਾ ਜੀ, ਦੇਖ ਹੁਣ ਗੁਰੂ ਕੀ ਵਿੱਚ ਵਰਦਾ, ਇੱਥੇ ਪਿਆਰ ਇੱਕ ਅੰਗੀ ਨਹੀਂ, ਦੋਨਾਂ ਦੇ ਸਿਰ ਡਿੱਗੇ ਨੇ। ਜਿਹੜਾ ਇੱਕ ਤੇਗ ਚਲਾ ਸਕਦਾ ਬਾਬਾ ਜੀ ਦੇ ਸਿਰ ਨੂੰ ਲਾ ਸਕਦਾ, ਆਖਰ ਉਹ ਸੂਰਮਾ ਬੜਾ ਤਕੜਾ ਹੋਵੇਗਾ। ਮੈਂ ਕਹਿੰਦਾ ਉਹ ਸੂਰਮਾ ਜ਼ਰੂਰ ਸੀ, ਪਰ ਉਹਦੇ ਕੋਲ ਗੁਰੂ ਵਾਲੀ ਪ੍ਰੀਤ ਜਿਹੜੀ ਬਾਬਾ ਜੀ ਕੋਲੇ ਹੋਣੀ, ਸਿਰ ਦੋਨਾਂ ਦੇ ਡਿੱਗੇ ਨੇ, ਪਿਆਰੇ ਤੋਂ ਕੁਰਬਾਨ ਹੋਣ ਲਈ ਸਿਰ ਉਹਨਾਂ ਦੇ ਧਰਤੀ ਤੇ ਡਿੱਗ ਪਏ। ਪਰ ਉਹ ਜਦੋਂ ਧਰਤੀ ਤੇ ਡਿੱਗਾ ਜ਼ਾਲਮ, ਉਹ ਪਰਤ ਕੇ ਤੜਪ ਕੇ ਪ੍ਰਾਣ ਨਿਕਲ ਗਏ, ਖਤਮ ਹੋ ਗਿਆ। ਪਰ ਇੱਥੇ ਪਿਆਰੇ ਨੇ ਅੱਗੋਂ ਆਵਾਜ਼ ਦਿੱਤੀ, ਦੀਪ ਸਿੰਘ ਬਾਬਾ ਜੀ ਦੇਖ ਉਹਨਾਂ ਦੀ ਕਰਨੀ, ਕਿ ਜੇ ਤੁਸੀਂ ਪਰਨ ਕਰਕੇ ਆਏ ਹੋ ਕਿ ਮੈਂ ਸ਼ੀਸ ਨੂੰ ਹਰਿਮੰਦਰ ਤੱਕ ਲੈ ਕੇ ਜਾਣਾ, ਅੱਗੋਂ ਪਿਆਰੇ ਗੁਰੂ ਨੇ ਕਿਹਾ ਮੈਂ ਅੱਜ ਚਰਜ ਖੇਡ ਵਰਤਾਵਾਂਗਾ, ਤੂੰ ਸਿਰ ਤਲੀ ਤੇ ਰੱਖ ਕੇ ਤੁਰ, ਮੈਂ ਓਨੀ ਦੇਰ ਤੱਕ ਤੈਨੂੰ ਜ਼ਿੰਦਗੀ ਦੇਣਾ ਜਿੰਨੀ ਦੇਰ ਤੱਕ ਤੂੰ ਪਰਕਰਮਾ ਵਿੱਚ ਪਹੁੰਚਣਾ ਚਾਹੁੰਦਾ। ਕੀ ਇਹ ਪਿਆਰੇ ਦਾ ਅੱਗੋਂ ਸੰਦੇਸ਼ ਨੇ? ਕੀ ਇਹ ਪਿਆਰੇ ਦੀ ਪ੍ਰੀਤ ਨਹੀਂ? ਮੇਰੇ ਸਹਿਬ ਕਿਰਪਾਲੂ ਮੇਰ ਕਰਦੇ ਨੇ, ਕਹਿਣ ਲੱਗੇ ਸਿੱਖਾਂ ਜਿਸ ਪਿਆਰੇ ਸੋ ਜਿਉਂ, ਉਹ ਮਾਂ ਦੀ ਤਰ੍ਹਾਂ ਪ੍ਰੀਤ ਕਰਦਾ ਹੀ, ਉਹ ਪੂੰਝ ਦੀ ਤਰ੍ਹਾਂ ਕਿੰਨੇ ਕੋ ਦੂਰ ਬੈਠਾ ਹੋਵੇ ਤੈਨੂੰ ਪ੍ਰੀਤ ਕਰਦਾ ਹੀ। ਤੇ ਤੀਜਾ ਸ਼ਬਦ ਉਹਨਾਂ ਵਰਤਿਆ, ਦੂਜਾ ਪ੍ਰਮਾਣ ਸੀ, ਜੈਸੇ ਗਗਨ ਫਰੰਤੀ ਕੁੜਤੀ ਕਪੜੇ ਬਾਗੇ ਵਾਲੀ, ਉਹ ਚੀਤ ਰੱਖ ਹੈ ਪਿੱਛੇ ਵਿੱਚ ਬਚਰੇ ਦੀ ਟਿਖਿਰਦਾ ਸਾਰ ਸੰਭਾਲੀ, ਤੂੰ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖ ਹੈ ਜੀ ਨਾਲੀ। ہوں شریرک طور سے تو انہوں کا سر لے گیا پر ایک گل چیتے رکھو گرو کلا شریر نہ نہیں گرو انہوں کی جند نہ چلتا پیا یہ کھیل کی تو ورتوں نہیں مل سکتی گور سکھ رکھے جی نالی ہوں تیجا پرمان دتا اس پیارے تو کیوں پرمان جائیے تن گرو رام دس کہتے ہیں اپنے جباڑے ول کدی جاتی ماں شبدست نہیں ورتے کہ ہر منک دے عام طور پہ گنتی کی جاتی ہے بتی دند نے بتی کٹور دند نے کوئی چیز کرنی رکھی تے دند اس چیز نک دے چت دے پر کہ مالک کی کھیل دیکھ بتی دندان کے جیب گھومتی پی تے جڑے شبد اسی بولنے ہیں یہ کئی شبد ایسے نے جڑے جیب دندان ٹچ کرے تا شبدان کا جنم ہوتا انہوں نے اسی دندی شبد بھی ورتنے کہ دند ٹچ کرے جیب تب تا شبد جنم لیندے ہوں کئی شبد ایسے نے جویں اسی تے بولنے ہیں کدی تے بول کے دیکھو جی ساری جیب دندان کے تھلے لگتی پی یہ مطلب کہ جیب دند ٹچ کر شبدوں کا بھاشا کا جنم ہوں کہ جی تچھے بھی گرو تو کیوں قربان جانا وہ نتیجا بچن کیا کہنے لگے بتی دند نے جہی چیز تھلے آ گئی دندا نے چت کے رکھ دیتی سارا دن تو بولتا رہے گا رہے جیب دندا نے چار چپیڑے گھومتی ہے رب دندا رکھی جیب ندی دندا ٹکڑ نہیں دینا جی بتی دندا رب جیب نچائی بیٹھا ہے وہ ست گرو تو کروڑا دشمنوں میں تریا کرے تا نہیں تین بچائے گا جہاں یہ گرو ہوئے پھر اس پیار کر کے قربان ہونا چاہیے شبد برتے کہ جیسے کاتی تیس بتیس ہیں بچ رکھ ہے رسنا ماس رت کیری کوئی جانو ماس کاتی کہ کچھ ہاتھ ہے سب وسکت ہے ہر کیری تو سنت جنا کی نر نندا کرے ہر رکھ ہے پیر جن کیری گرو انگد صاحب جیڑا گرو اتنا